ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। 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 ਸਤ
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਸੂਹੀ ਮਹਲਾ ਤੀਜਾ, ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ, ਨਾਮੈ ਹੀ ਤੇ ਸਭ ਕਿਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ, ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੇ ਸਾਧਨਾ ਜਾਪੈ, ਕੌਡੀ ਬਦਲੈ ਜਨਮ ਗਵਾਇਆ ਚੀਨਸ ਨਾਹੀ ਆਪੈ ਗੁਰਮੁਖ ਹੋਵੇ ਤਾਂ ਇੱਕੋ ਜਾਣ ਹਉਮੈ ਦੁਖ ਨਾ ਸੰਤਾਪੈ ਬਲਿਹਾਰੀ ਗੁਰੇ ਆਪਣੇ ਵਿਟੋ ਜਿਨ ਸਾਚੇ ਸਿਉਂ ਲਿਵਲਾਈ ਸਾਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਬਲਿਹਾਰੀ ਗੁਰੇ ਆਪਣੇ ਵਿਟੋ ਜਿਨ ਸਾਚੇ ਸਿਉਂ ਲਿਵਲਾਈ ਸਾਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਨਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਵਾਨਾ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉਂ ਨਾ ਜਾਣੈ ਮੇਰਾ ਜੁਗੋ ਜੁਗ ਅਟਲ ਸਰਬ ਸੁੱਖਾਂ ਦੇ ਦਾਤੇ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਜ਼ਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਸੁਭਾਇਮਾਨ ਗੁਰੂ ਸਵਾਰੀ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਬਾਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿੱਥੇ ਗੁਰੂ ਹਜ਼ੂਰੀ 'ਚ ਉਸ ਸਥਾਨ 'ਤੇ ਬੈਠ ਕੇ ਗੁਰਬਾਣੀ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਗੁਰੂ ਕੇ ਇਸ ਮਹਾਨ ਇਤਿਹਾਸਕ ਅਸਥਾਨ 'ਤੇ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਬੈਠ ਕੇ ਗੁਰੂ ਕੀ ਗੋਦ ਵਿੱਚ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਨ ਲਈ ਆਪ ਜੀ ਜੁੜ ਬੈਠੇ ਹੋ ਵਾਹਿਗੁਰੂ ਜੀ ਦਾ ਕੋਟਾਂ ਨੂੰ ਕੋਟ ਸ਼ੁਕਰ ਹੈ ਅੰਮ੍ਰਿਤ ਵੇਲੇ ਜੋ ਪਾਵਨ ਮੁੱਖ ਵਾਕ ਮਾਨਯੋਗ ਸਿੰਘ ਸਾਹਿਬ ਜੀ ਦੀ ਰਚਨਾ ਤੋਂ ਆਪ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਤੋਂ ਸਰਵਣ ਕੀਤਾ ਹੈ ਉਸ ਦਾ ਕੁਝ ਪਾਠ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਰਹੇ ਸਨ ਅੱਜ ਦਾ ਇਹ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਜੋ ਸੂਹੀ ਰਾਗ ਦੀਆਂ ਅਸ਼ਪਦੀਆਂ ਵਿੱਚੋਂ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 753 'ਤੇ ਸੁਭਾਇਮਾਨ ਹੈ ਗੁਰਦੇਵ ਜੀ ਨੇ ਮੁੱਖ ਵਾਕ ਦੀਆਂ ਪੰਗਤੀਆਂ ਦੇ ਅੰਦਰ ਗੁਰੂ ਤੋਂ ਕੁਰਬਾਨ ਬਲਿਹਾਰ ਜਾਣ ਦੀ ਗੱਲ ਕਹੀ ਹੈ ਕਿ ਜਿਸ ਸਤਿਗੁਰੂ ਜੀ ਦੀ ਕਿਰਪਾ ਸਦਕਾ ਮੇਰੀ ਨਾਮ ਨਾਲ ਸਾਂਝ ਬਣੀ ਹੈ ਅਤੇ ਨਾਮ ਦੇ ਰਾਹੀਂ ਮੈਨੂੰ ਆਤਮ ਪ੍ਰਗਾਸ ਪ੍ਰਾਪਤ ਹੋਇਆ ਆਤਮ ਪ੍ਰਗਾਸ ਅਰਥ ਹੁੰਦਾ ਕਿ ਆਤਮ ਗਿਆਨ ਆਪਣੀ ਜ਼ਿੰਦਗੀ ਦੀ ਸੋਝੀ ਵਾਹਿਗੁਰੂ ਜੀ ਨੇ ਸਾਨੂੰ ਮਨੁੱਖ ਬਣਾ ਕੇ ਭੇਜਿਆ ਵਾਹਿਗੁਰੂ ਜੀ ਨੇ ਮਨੁੱਖ ਹੁੰਦਿਆਂ ਜੋ ਸਾਡੇ 'ਤੇ ਰਹਿਮਤਾਂ ਕੀਤੀਆਂ, ਜੋ ਸਾਨੂੰ ਬਰਕਤਾਂ ਦਿੱਤੀਆਂ ਨੇ, ਉਹਦਾ ਸਾਨੂੰ ਗਿਆਨ ਨਹੀਂ ਹੈ। ਦਰਅਸਲ ਮਨੁੱਖ ਅਗਿਆਨਤਾ ਕਰਕੇ ਭਟਕ ਰਿਹਾ ਹੈ। ਸਮੁੱਚੀ ਮਨੁੱਖ ਸ਼੍ਰੇਣੀ ਨੂੰ ਸਤਿਗੁਰੂ ਜੀ ਨੇ ਦੋ ਭਾਗਾਂ ਵਿੱਚ ਵੰਡਿਆ, ਇੱਕ ਗੁਰਮੁੱਖ ਨੇ ਅਤੇ ਇੱਕ ਮਨਮੁੱਖ ਨੇ। ਮਨਮੁੱਖ ਜਿਨ੍ਹਾਂ ਦਾ ਦੁਨੀਆਂ ਨਾਲ ਪਿਆਰ ਬਣ ਗਿਆ, ਜਿਹੜੇ ਤ੍ਰਿਸ਼ਨਾ ਵਿੱਚ ਲੱਭ ਲੋ ਵਿੱਚ ਭਟਕ ਰਹੇ ਨੇ, ਆਪਣੀ ਜ਼ਿੰਦਗੀ ਜਿਹੜੀ ਹੈ ਉਹ ਕੌਡੀਆਂ ਦੇ ਭਾਗ ਵਾਹ ਜਾਂਦੇ ਨੇ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਗੁਰਮੁੱਖ ਉਹ ਨੇ ਜਿਹੜੇ ਗੁਰੂ ਦੀ ਮੱਤ ਦੇ ਰਹੀ ਆਤਮ ਗਿਆਨ ਪ੍ਰਾਪਤ ਕਰਦੇ ਨੇ। ਜਿਨ੍ਹਾਂ ਦੇ ਕੋਲ ਆਤਮ ਗਿਆਨ ਹੁੰਦਾ ਉਹਨਾਂ ਦੇ ਕੋਲ ਆਤਮ ਪਿਆਰ ਵੀ ਹੁੰਦਾ। ਦੇਖੋ, ਸਾਨੂੰ ਦੁਨੀਆਂ ਦਾ ਗਿਆਨ, ਅਸੀਂ ਘਰ ਨੂੰ ਪਿਆਰ ਕਰਦੇ ਹਾਂ, ਕੰਮਾਂ ਨੂੰ ਪਿਆਰ ਕਰਦੇ ਹਾਂ, ਪਦਾਰਥ ਨੂੰ ਪਿਆਰ ਕਰਦੇ, ਕਿਉਂਕਿ ਸਾਨੂੰ ਦੁਨੀਆਂ ਦਾ ਗਿਆਨ ਹੈ। ਜਦੋਂ ਸਾਨੂੰ ਆਤਮ ਗਿਆਨ ਪ੍ਰਾਪਤ ਹੋਏਗਾ ਨਾ, ਉਦੋਂ ਅਸੀਂ ਆਪਣੇ ਆਪ ਨੂੰ ਵੀ ਪਿਆਰ ਕਰਾਂਗੇ। ਜਿਹਦੇ ਕੋਲ ਆਤਮ ਗਿਆਨ ਹੈ ਉਹਦੇ ਕੋਲ ਆਤਮ ਪਿਆਰ ਹੈ, ਜਿਹਦੇ ਕੋਲ ਆਤਮ ਪਿਆਰ ਹੈ ਉਹਦੇ ਕੋਲ ਆਤਮ ਸਨਮਾਨ ਹੈ, ਜਿਹਨੂੰ ਆਪਾਂ ਸੈਲਫ ਰਿਸਪੈਕਟ ਕਹਿੰਦੇ, ਆਤਮ ਸਨਮਾਨ ਹੈ। ਜਿਹਦੇ ਕੋਲ ਆਤਮ ਸਨਮਾਨ ਹੈ ਉਹਦੇ ਕੋਲ ਆਤਮ ਵਿਸ਼ਵਾਸ ਹੈ। ਆਤਮ ਸਨਮਾਨ ਤੋਂ ਬਿਨਾਂ ਮਨੁੱਖ ਮਨੁੱਖ ਨਹੀਂ ਹੁੰਦਾ। ਗੁਰਬਾਣੀ ਸਾਡੇ ਅੰਦਰ ਸੈਲਫ ਰਿਸਪੈਕਟ ਪੈਦਾ ਕਰਦੀ, ਸਵੈਮਾਣ ਪੈਦਾ ਕਰਦੀ ਹੈ। ਮਨੁੱਖ ਹੋਣਾ ਇੱਕ ਬਹੁਤ ਵੱਡੀ ਗੱਲ ਹੈ। ਇਸ ਪਲੈਨਟ ਦੇ ਅੰਦਰ, ਇਸ ਬ੍ਰਹਿਮੰਡ ਦੇ ਅੰਦਰ ਸਭ ਤੋਂ ਮਹਾਨ ਰੁਤਬਾ ਜਿਹੜਾ ਉਹ ਮਨੁੱਖ ਦਾ। ਪਰ ਜਦੋਂ ਮਨੁੱਖ ਨੂੰ ਆਤਮ ਗਿਆਨ ਨਹੀਂ ਹੈ, ਆਤਮ ਸਨਮਾਨ ਨਹੀਂ ਹੈ, ਮਨੁੱਖ ਮਨੁੱਖ ਹੀ ਨਹੀਂ ਰਹਿ ਜਾਂਦਾ। ਫਿਰ ਸਤਿਗੁਰੂ ਜੀ ਨੂੰ ਇੱਕ ਬਚਨ ਕਹਿਣਾ ਪਿਆ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ। ਸਰੀਰ ਮਨੁੱਖਾਂ ਵਾਲਾ ਹੈ ਪਰ ਇਹ ਮਨੁੱਖ ਹੈ ਨਹੀਂ ਹੈ, ਇਹਦੀ ਕਰਤੂਤ ਪਸ਼ੂਆਂ ਵਾਲੀ ਹੋ ਗਈ ਹੈ। ਕੋਈ ਰੁਤਬਾ ਮਨੁੱਖ ਨੂੰ ਸਤਿਕਾਰਯੋਗ ਨਹੀਂ ਬਣਾਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੁਤਬੇ ਦੇ ਸਤਿਕਾਰ ਨੂੰ ਕਾਇਮ ਰੱਖਣ ਲਈ ਮਨੁੱਖ ਚੁਣੇ ਜਾਂਦੇ ਨੇ ਕਿ ਉਹ ਰੁਤਬੇ ਦੇ ਸਤਿਕਾਰ ਨੂੰ ਕਾਇਮ ਰੱਖ ਸਕਣ, ਉਹਨਾਂ ਕੋਲ ਉਹ ਗੁਣ ਹੋਣੇ ਚਾਹੀਦੇ ਨੇ। ਜਦੋਂ ਮਨੁੱਖ ਰੁਤਬੇ ਲੈ ਕੇ ਸਨਮਾਨ ਪ੍ਰਾਪਤ ਕਰਨ ਦਾ ਯਤਨ ਕਰੇਗਾ, ਉਹ ਤਰੀਕਾ ਗਲਤ ਹੈ। ਅੱਜ ਦੇ ਯੁੱਗ ਜੋ ਚੱਲ ਰਿਹਾ, ਕਿਸੇ ਰੁਤਬਾ ਮਿਲੇਗਾ, ਸਨਮਾਨ ਮਿਲ ਜਾਏਗਾ। ਜਿਨ੍ਹਾਂ ਮਨੁੱਖਾਂ ਕੋਲ ਆਤਮ ਸਨਮਾਨ ਹੈ ਉਹ ਤੇ ਜੁੱਤੀਆਂ ਗੰਢਦੀਆਂ ਵੀ ਸਤਿਕਾਰਯੋਗ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜੁੱਤੀਆਂ ਗੰਢ ਰਹੇ, ਦੁਨੀਆਂ ਉਹਨਾਂ ਨੂੰ ਮੱਥੇ ਟੇਕਦੀ ਹੈ, ਦੁਨੀਆਂ ਉਹਨਾਂ ਦਾ ਸਤਿਕਾਰ ਕਰਦੀ ਹੈ। ਉਹ ਕੁਝ ਵੀ ਕਰਨ ਉਹ ਸਤਿਕਾਰਯੋਗ ਰਹਿੰਦੇ, ਉਹ ਜੋੜਿਆਂ ਦੀ ਸੇਵਾ ਕਰੀ ਜਾਣ, ਉਹ ਘੋੜਿਆਂ ਦੀ ਲਿੱਧ ਹਟਾਈ ਜਾਣ, ਉਹ ਸਤਿਕਾਰਯੋਗ ਹੀ ਨੇ। ਲੇਕਿਨ ਜਿਨ੍ਹਾਂ ਲੋਕਾਂ ਦੇ ਕੋਲ ਆਤਮ ਸਤਿਕਾਰ ਨਹੀਂ ਹੈ, ਆਤਮ ਸਨਮਾਨ ਨਹੀਂ ਹੈ, ਉਹ ਰੁਤਬਿਆਂ ਤੇ ਬੈਠ ਕੇ ਵੀ ਸਤਿਕਾਰ ਨਹੀਂ ਮਾਣ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੁਤਬਿਆਂ ਤੇ ਬੈਠ ਕੇ ਵੀ ਲੋਕਾਂ ਪਾਸੋਂ ਸਤਿਕਾਰ ਨਹੀਂ ਲੈ ਸਕਦੇ। ਆਪਾਂ ਦੇਖ ਰਹੇ ਹਾਂ ਵੱਡੇ ਵੱਡੇ ਰੁਤਬਿਆਂ ਦੇ ਲੋਕ ਬੈਠੇ ਹੁੰਦੇ ਨੇ, ਦੁਨੀਆਂ ਉਹਨਾਂ ਨੂੰ ਸਤਿਕਾਰ ਨਹੀਂ ਦਿੰਦੀ। ਉਹਦਾ ਕਾਰਨ ਕਿ ਉਹਨਾਂ ਕੋਲ ਆਪਣਾ ਸਤਿਕਾਰ ਨਹੀਂ ਹੈ। ਗੁਰਬਾਣੀ ਸਾਨੂੰ ਜ਼ਿੰਦਗੀ ਦੇ ਅੰਦਰ ਆਤਮ ਗਿਆਨ ਦਿੰਦੀ ਹੈ। ਆਤਮ ਗਿਆਨ ਵਿੱਚੋਂ ਆਤਮ ਪਿਆਰ ਪੈਦਾ ਹੁੰਦਾ ਹੈ, ਭਾਵ ਆਪਣੇ ਆਪ ਨੂੰ ਪਿਆਰ ਕਰਨਾ। ਸਾਨੂੰ ਘਰ ਦਾ ਗਿਆਨ, ਅਸੀਂ ਘਰ ਨਾਲ ਪਿਆਰ ਕਰਦੇ ਕਿ ਘਰ ਸਾਫ਼ ਰਹਿਣਾ ਚਾਹੀਦਾ, ਘਰ ਦੇ ਵਿੱਚ ਕੁੱਟ ਉੱਟ ਭੱਜ ਨਹੀਂ ਹੋਣੀ ਚਾਹੀਦੀ, ਘਰ ਵਧੀਆ ਰਹਿਣਾ ਚਾਹੀਦਾ, ਘਰ ਦਾ ਪਿਆਰ ਹੈ। ਲੇਕਿਨ ਜਦੋਂ ਸਾਨੂੰ ਆਤਮ ਪਿਆਰ ਆ ਜਾਏਗਾ ਨਾ, ਫਿਰ ਬੰਦਾ ਆਪਣੀ ਜ਼ਿੰਦਗੀ ਦਾ ਖਿਆਲ ਰੱਖੇਗਾ ਕਿ ਮੇਰੇ ਕੋਲ ਉਹ ਕੰਮ ਨਾ ਹੋਏ ਜਿਹਦੇ ਨਾਲ ਮੈਂ ਜ਼ਿੰਦਗੀ 'ਚ ਘਾਟੇ ਚੱਲਿਆ ਜਾਵਾਂ, ਕਿਤੇ ਮੇਰੇ ਪਾਸੋਂ ਕਿਸੇ ਦਾ ਦਿਲ ਨਾ ਦੁਖਾਇਆ ਜਾਏ, ਕਿਸੇ ਮੇਰੇ ਪਾਸੋਂ ਕਿਸੇ ਦਾ ਹੱਕ ਨਾ ਮਾਰਿਆ ਜਾਏ। ਇਹ ਆਤਮ ਪਿਆਰ ਹੈ। ਜਦੋਂ ਆਤਮ ਪਿਆਰ ਆਏਗਾ ਫਿਰ ਮਨੁੱਖ ਦੇ ਅੰਦਰ ਆਤਮ ਸਨਮਾਨ ਆਏਗਾ, ਸੈਲਫ ਰਿਸਪੈਕਟ ਆਏਗੀ। ਇੱਕ ਹੰਕਾਰ ਹੁੰਦਾ, ਇੱਕ ਸੈਲਫ ਰਿਸਪੈਕਟ ਹੁੰਦੀ, ਦੋਵਾਂ 'ਚ ਬੜਾ ਫਰਕ ਹੈ। ਹੰਕਾਰੀ ਬੰਦਾ ਜਿਹੜਾ ਉਹ ਕਿਤੇ ਵੀ ਜਾਏ ਕਦੀ ਮਾਣ ਪ੍ਰਾਪਤ ਨਹੀਂ ਕਰ ਸਕਦਾ, ਵੱਡੇ ਤੋਂ ਵੱਡੇ ਰੁਤਬੇ 'ਤੇ ਬੈਠ ਕੇ ਵੀ ਮਾਣ ਪ੍ਰਾਪਤ ਨਹੀਂ ਕਰ ਸਕਦਾ। ਲੇਕਿਨ ਆਤਮ ਸਨਮਾਨ ਵਾਲਾ ਬੰਦਾ ਜਿਹੜਾ ਉਹ ਕਿਤੇ ਵੀ ਬੈਠੀ ਉਹ ਸਤਿਕਾਰਯੋਗ ਹੋ ਜਾਂਦਾ। ਗੁਰਦੇਵ ਕਹਿੰਦੇ ਆਪਣੇ ਸਤਿਗੁਰੂ ਜੀ ਤੋਂ ਮੈਂ ਕੁਰਬਾਨ ਹਾਂ, ਜਿਸ ਸਤਿਗੁਰੂ ਜੀ ਨੇ ਮੈਨੂੰ ਆਤਮ ਗਿਆਨ ਦਿੱਤਾ ਹੈ। ਗੁਰਬਾਣੀ ਦਾ ਇੱਕ ਵਚਨ ਹੈ ਕਿ ਗੁਰਪ੍ਰਸਾਦੀ ਵਿਦਿਆ ਵਿਚਾਰੇ ਪੜ੍ਹ ਪੜ ਪਾਵੇ ਮਾਨ, ਆਪਾਂ ਮਦੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ। ਆਪਾਂ ਮਦੇ ਆਪ ਪ੍ਰਗਾਸਿਆ, ਇੱਕ ਤਾਂ ਸਾਡਾ ਇਹ ਸਰੀਰ ਹੈ। ਉਦਾਹਰਣ ਦੇ ਤੌਰ 'ਤੇ ਜਿਵੇਂ ਘਰ ਹੁੰਦਾ, ਘਰ ਦੇ ਵਿੱਚ ਸਾਡਾ ਸਰੀਰ ਹੁੰਦਾ, ਸਰੀਰ ਦੀ ਆਪਣੀ ਗੱਲ ਹੈ, ਘਰ ਦੀ ਆਪਣੀ ਗੱਲ ਹੈ, ਪਰ ਸਰੀਰ ਦੇ ਅੰਦਰ ਇੱਕ ਸਾਡਾ ਆਤਮਿਕ ਜੀਵਨ ਹੈ। ਉਸ ਆਤਮਿਕ ਜੀਵਨ ਨੂੰ ਜਾਣਨ ਤੋਂ ਪਹਿਲਾਂ, ਜਾਣਨ ਤੋਂ ਬਿਨਾਂ ਸਾਡਾ ਦੁਨੀਆਂ ਦਾ ਕੋਈ ਵੀ ਪਦਾਰਥ ਸਾਡੇ ਲਈ ਸੁਖਦਾਇਕ ਨਹੀਂ ਹੋ ਸਕਦਾ। ਗੁਰਬਾਣੀ ਪੜ੍ਹਨ ਦਾ ਅਰਥ ਹੈ ਕਿ ਸਾਨੂੰ ਆਤਮ ਗਿਆਨ ਹੋ ਜਾਏ, ਆਤਮਕ ਸੋਝੀ ਹੋ ਜਾਏ। ਇਸ ਆਤਮਕ ਸੋਝੀ ਦੇ ਵਿੱਚੋਂ ਆਤਮਕ ਸਨਮਾਨ ਪੈਦਾ ਹੋਏਗਾ, ਆਤਮ ਵਿਸ਼ਵਾਸ ਪੈਦਾ ਹੋਏਗਾ। ਇਸ ਆਤਮ ਵਿਸ਼ਵਾਸ ਦੇ ਨਾਲ ਮਨੁੱਖ ਦੁਨੀਆਂ ਦੇ ਅੰਦਰ ਜਿੱਥੇ ਜਾਏਗਾ ਉਹ ਸੁਖੀ ਹੋ ਜਾਏਗਾ। ਪਰਮਾਤਮਾ ਨੇ ਕੋਈ ਦੁੱਖ ਨਹੀਂ ਬਣਾਇਆ, ਇਹ ਦੁੱਖ ਸਾਡੇ ਅੰਦਰ ਆਤਮ ਵਿਸ਼ਵਾਸ ਨਾ ਹੋਣ ਕਰਕੇ ਪੈਦਾ ਹੁੰਦੇ ਨੇ। ਅੰਦਰੋਂ ਅਸੀਂ ਕਮਜ਼ੋਰ ਹਾਂ, ਬੰਦਾ ਸਰੀਰਕ ਤੌਰ 'ਤੇ ਕਮਜ਼ੋਰ ਹੋਏ ਉਹਨੂੰ ਐਵੇਂ ਨਿੱਕੀਆਂ ਨਿੱਕੀਆਂ ਬਿਮਾਰੀਆਂ ਲੱਗੀਆਂ ਰਹਿੰਦੀਆਂ ਨੇ। ਬੰਦਾ ਆਰਥਿਕ ਤੌਰ 'ਤੇ ਕਮਜ਼ੋਰ ਹੋਏ ਉਹਦੀ ਜ਼ਿੰਦਗੀ 'ਚ ਬੜੀਆਂ ਮੁਸੀਬਤਾਂ ਨੇ, ਨਿੱਕਾ ਜਿਹਾ ਕੰਮ ਕਰਾਉਣਾ ਵੀ ਉਹ ਲਈ ਬੜਾ ਔਖਾ ਹੋ ਜਾਂਦਾ ਹੈ, ਹਰ ਕੋਈ ਉਹਨੂੰ ਦਬਾਈ ਫਿਰਦਾ। ਬੰਦਾ ਆਤਮਕ ਤੌਰ 'ਤੇ ਕਮਜ਼ੋਰ ਹੋਵੇ ਉਹ ਕਿਤੇ ਸਤਿਕਾਰ ਨਹੀਂ ਪ੍ਰਾਪਤ ਕਰ ਸਕਦਾ। ਇਸ ਕਰਕੇ ਗੁਰਬਾਣੀ ਸਾਨੂੰ ਜ਼ਿੰਦਗੀ ਅੰਦਰ ਆਤਮ ਸਨਮਾਨ, ਆਤਮ ਵਿਸ਼ਵਾਸ ਦਿੰਦੀ ਹੈ। ਜਿਸ ਮਨੁੱਖ ਦੇ ਅੰਦਰ ਆਤਮ ਵਿਸ਼ਵਾਸ ਆ ਜਾਂਦਾ ਉਹ ਜ਼ਿੰਦਗੀ ਅੰਦਰ ਕਹਿੰਦੇ ਦੁੱਖ ਨਾਹੀਂ ਸਭ ਸੁੱਖ ਹੀ ਹੈ ਰੇ, ਇੱਕ ਹੈ ਇੱਕ ਹੀ ਨੇਤਾ, ਕੋਈ ਦੁੱਖ ਨਹੀਂ ਹੈ। ਪਰਮਾਤਮਾ ਨੇ ਇਸ ਮਨੁੱਖ ਨੂੰ ਸਭ ਕੁਝ ਦਿੱਤਾ, ਕਿਸੇ ਨੂੰ ਘੱਟ ਨਹੀਂ ਦਿੱਤਾ। ਸਿਰਫ ਮਨੁੱਖ ਦੇ ਕੋਲ ਆਤਮ ਗਿਆਨ ਨਹੀਂ ਹੈ, ਇਸ ਕਰਕੇ ਮਨੁੱਖ ਬੜਾ ਗਰੀਬ ਜਿਹਾ ਬਣਿਆ ਬੈਠਾ। ਭਗਤ ਭੀਖਾ ਜੀ ਇੱਕ ਬੜੇ ਮਹਾਨ ਭਗਤ ਹੋਏ, ਕਹਿੰਦੇ ਭੀਖਾ ਭੁੱਖਾ ਕੋ ਨਹੀਂ ਸਭ ਕੀ ਗਠੜੀ ਲਾਲ, ਗਠੜੀ ਖੋਲ ਨਾ ਦੇਖਿਓ ਇਹ ਵਿਦ ਪਿਓ ਬਿਹਾਲ। ਕੋਈ ਗਰੀਬ ਨਹੀਂ ਹੈ, ਕੋਈ ਮਾੜਾ ਨਹੀਂ ਹੈ। ਵਾਹਿਗੁਰੂ ਜੀ ਨੇ ਕਿਸੇ ਨੂੰ ਵੀ ਕਿਸੇ ਨਾਲੋਂ ਘੱਟ ਨਹੀਂ ਦਿੱਤਾ, ਪਰ ਮਨੁੱਖ ਆਪਣੇ ਅੰਦਰ ਝਾਤ ਹੀ ਨਹੀਂ ਮਾਰਦਾ। ਮਨੁੱਖ ਨੂੰ ਆਤਮ ਗਿਆਨ ਨਹੀਂ ਹੈ। ਗੁਰੂ ਕਾ ਬਚਨ ਰੋਜ਼ ਪੜ੍ਹਦੇ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਇੱਕ ਸਿੱਖ ਸੁਣੀ। ਮਨੁੱਖ ਦੇ ਅੰਦਰ ਹੀਰੇ ਨੇ, ਰਤਨ ਨੇ, ਜਵਾਹਰ ਨੇ, ਮਨੁੱਖ ਦੇ ਅੰਦਰ ਖਜ਼ਾਨਾ ਹੈ। ਇਵੇਂ ਕਹਿ ਲਓ ਕਿ ਮਨੁੱਖ ਜ਼ਿੰਦਗੀ ਅੰਦਰ ਜੋ ਚਾਹੇ ਉਹ ਪ੍ਰਾਪਤ ਕਰ ਸਕਦਾ, ਮਨੁੱਖ ਜ਼ਿੰਦਗੀ ਅੰਦਰ ਜੋ ਚਾਹੇ ਉਹ ਬਣ ਸਕਦਾ, ਮਨੁੱਖ ਜ਼ਿੰਦਗੀ ਅੰਦਰ ਚਾਹੇ ਜੋ ਸੁੱਖ ਚਾਹੇ ਉਹਨੂੰ ਮਾਣ ਸਕਦਾ, ਪਰ ਉਹਦੇ ਲਈ ਅੰਦਰ ਆਤਮ ਗਿਆਨ ਤੇ ਆਤਮ ਵਿਸ਼ਵਾਸ ਹੋਣਾ ਜ਼ਰੂਰੀ ਹੈ। ਗੁਰਬਾਣੀ ਸਾਨੂੰ ਉਹ ਆਤਮ ਵਿਸ਼ਵਾਸ ਦਿੰਦੀ ਹੈ। ਗੁਰਬਾਣੀ ਪੜ੍ਹਨ ਦਾ ਅਰਥ ਹੈ ਕਿ ਸਾਨੂੰ ਆਤਮ ਗਿਆਨ ਮਿਲ ਜਾਏ। ਬਾਣੀ ਪੜ੍ਹਨ ਵਾਲੇ ਵਡਭਾਗੀ ਨੇ ਜਿਵੇਂ ਵੀ ਪੜ੍ਹਦੇ ਨੇ, ਪਰ ਮਤਾ ਇਹ ਸੋਚਣਾ ਕਿ 21 ਵਾਰੀ ਬਾਣੀ ਪੜ੍ਹਿਆ ਕੋਈ ਬਹੁਤਾ ਸੁੱਖ ਮਿਲੇਗਾ, ਪੜ੍ਹੋ ਭਾਵੇਂ 2100 ਵਾਰੀ ਪੜ੍ਹੋ, ਬਹੁਤ ਚੰਗੀ ਗੱਲ ਹੈ। ਬਾਣੀ ਦਾ ਸੁੱਖ ਉਦੋਂ ਮਿਲੇਗਾ ਜਦੋਂ ਆਪਾਂ ਗੁਰਬਾਣੀ ਨੂੰ ਸਮਝ ਕੇ ਆਤਮ ਗਿਆਨ ਪ੍ਰਾਪਤ ਕਰ ਲਵਾਂਗੇ। ਸਤਿਗੁਰੂ ਜੀ ਗੁਰੂ ਦੀ ਵਡਿਆਈ ਕਰਦੇ ਆ ਕਿ ਮੈਂ ਸਤਿਗੁਰੂ ਜੀ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਮੈਨੂੰ ਆਤਮਕ ਗਿਆਨ ਦਿੱਤਾ। ਇਸ ਆਤਮਕ ਗਿਆਨ ਦੇ ਰਾਹੀਂ ਮਨੁੱਖ ਕਿੰਨਾ ਮਹਾਨ ਬਣ ਜਾਂਦਾ ਹੈ, ਜੋ ਸਤਿਗੁਰੂ ਜੀ ਨੇ ਸਾਨੂੰ ਸੋਝੀ ਦਿੱਤੀ ਹੈ। ਆਓ ਆਪਾਂ ਮਿਲ ਕੇ ਇਹਨਾਂ ਗੁਰੂ ਕੇ ਬਚਨਾਂ ਦੀ ਵਿਚਾਰ ਸਾਂਝੀ ਕਰੀਏ ਜੀ। ਗੁਰੂ ਚਰਨਾਂ ਦਾ ਧਿਆਨ ਧਰਦੇ ਆ, ਰਸਨਾਂ ਨੂੰ ਪਵਿੱਤਰ ਕਰਨ ਦੇ ਲਈ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹਲਾ ਤੀਜਾ, ਘਰ ਪਹਿਲਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਇਹ ਅੰਮ੍ਰਿਤ ਬਚਨ ਸੂਹੀ ਰਾਗ ਵਿੱਚ ਅੰਕਿਤ ਨੇ। ਇਹ ਮੁੱਖ ਵਾਕ 8 ਪਦੀਆਂ ਵਾਲਾ ਹੈ, ਅਸ਼ਟਪਦੀਆ ਇਸ ਨੂੰ ਕਹਿੰਦੇ ਨੇ। ਗੁਰਦੇਵ ਜੀ ਨੇ ਆਰੰਭ 'ਚ ਉਸ ਪਰਮ ਪਿਤਾ ਪਰਮਾਤਮਾ ਦਾ ਮੰਗਲਾ ਚਰਨ ਕਰਦੇ ਹਾਂ ਕਿ ਵਾਹਿਗੁਰੂ ਜੀ ਇੱਕ ਹੈ, ਨਿਰੰਤਰ ਸਰਵ ਵਿਆਪਕ ਹੈ, ਸਾਰੇ ਜੀਵਾਂ 'ਚ ਰਮੇ ਹੋਏ ਹੈ, ਪਰ ਗੁਰੂ ਦੀ ਕਿਰਪਾ ਸਦਕਾ ਉਸ ਦਾ ਗਿਆਨ ਪ੍ਰਾਪਤ ਹੁੰਦਾ ਹੈ।
ਨਾਮੈ ਹੀ ਤੇ ਸਭ ਕਿਛ ਹੁਆ, ਬਿਨ ਸਤਿਗੁਰ ਨਾਮ ਨਾ ਜਾਪੈ।
ਪਾਵਨ ਮੁੱਖ ਵਾਕ ਦੀਆਂ ਜੋ ਕੇਂਦਰੀ ਪੰਕਤੀਆਂ ਨੇ ਕਿ ਬਲਿਹਾਰੀ ਗੁਰ ਆਪਣੇ ਵਿੱਟੋਂ ਜਿਨ ਸਾਚੇ ਸਿਉਂ ਲਿਵਲਾਈ, ਸ਼ਬਦ ਚੀਨ ਆਤਮ ਪ੍ਰਗਾਸਿਆ ਸਹਿਜੇ ਰਿਹਾ ਸਮਾਈ। ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ ਜਿਨ੍ਹਾਂ ਨੇ ਮੇਰੀ ਸੱਚ ਦੇ ਨਾਲ ਲਿਵ ਲਗਾ ਦਿੱਤੀ ਹੈ, ਕਿਉਂਕਿ ਲਿਵ ਟੁੱਟੀ ਹੋਈ ਹੈ। ਲਿਵ ਟੁੱਟੀ ਹੋਣ ਕਰਕੇ ਸਾਡਾ ਦੁਨੀਆਂ ਨਾਲ ਪਿਆਰ ਬਣਿਆ, ਆਪਾਂ ਭਟਕਣਾ ਚਾਹ, ਆਪਾਂ ਦੁਖੀ ਹਾਂ, ਪਰ ਗੁਰੂ ਸਾਡੀ ਲਿਵ ਨੂੰ ਪਰਮਾਤਮਾ ਨਾਲ ਜੋੜਦੇ। ਗੁਰੂ ਕੋਲ ਆਉਣ ਦਾ ਇੱਕੋ ਇੱਕ ਮਕਸਦ ਹੈ ਕਿ ਸਾਡੀ ਲਿਵ ਪਰਮਾਤਮਾ ਨਾਲ ਜੁੜ ਜਾਏ, ਪਰਮਾਤਮਾ ਦੇ ਪਿਆਰ 'ਚ ਆਪਾਂ ਜੁੜ ਜਾਈਏ। ਸਤਿਗੁਰੂ ਜੀ ਸਾਨੂੰ ਵਾਰ ਵਾਰ ਬਾਣੀ ਪੜ੍ਹਨ ਦੀ ਕਿਉਂ ਪ੍ਰੇਰਣਾ ਕਰਦੇ ਨੇ, ਵਾਰ ਵਾਰ ਸਿਮਰਨ ਕਰਨ ਦੀ ਪ੍ਰੇਰਣਾ ਕਿਉਂ ਕਰਦੇ ਨੇ, ਵਾਰ ਵਾਰ ਸਤਸੰਗਤ ਵਿੱਚ ਆਉਣ ਦੀ ਪ੍ਰੇਰਣਾ ਕਿਉਂ ਕਰਦੇ ਨੇ? ਕਿਉਂਕਿ ਸਾਡੀ ਲਿਵ ਲੱਗ ਜਾਏ। ਦੇਖੋ, ਇਹ ਕੋਈ ਉਹ ਕੰਮ ਜਿਹੜਾ ਇੱਕ ਵਾਰੀ ਹੋਏ ਨਾ ਉਹਨੂੰ ਆਪਾਂ ਘਟਨਾ ਕਹਿੰਦੇ, ਇੱਕ ਵਾਰੀ ਜੋ ਵਾਪਰੇ ਉਹਨੂੰ ਆਪਾਂ ਘਟਨਾ ਕਹਿੰਦੇ ਹਾਂ। ਜੋ ਇੱਕੋ ਹੀ ਕੰਮ ਦੋ ਲੋਕਾਂ ਨਾਲ ਇੱਕੋ ਜਿਹਾ ਹੋ ਜਾਏ ਉਹਨੂੰ ਆਪਾਂ ਕਹਿੰਦੇ ਸੰਯੋਗ ਸੁਭਾਵ ਹੈ, ਵੀ ਦੋਵਾਂ ਦੇ ਨਾਲ ਇੱਕੋ ਜਿਹੀ ਗੱਲ ਵਾਪਰੀ ਹੈ। जो तीन वारी इको जी घटना वापर जिन्हों आप उदाहरण कहने जिहड़े काम नूं आपां वार वार करिए उन्हों रीत किया जाता है रीत ते जिहड़े काम नूं बहुते लोग करन उन्हों आपां रिवाज कहने कि रिवाज ही पै गए हैं लेकिन जिस काम नूं समाज लंबे समय तो करता है उन्हों आपां परंपरा कहने परंपरा जिस काम नूं वार वार आपां करदे रहिंदे वार वार वह जो साडे अवचेतन मन ते उहदी छाप लग जाती वह साडे संस्कार बन जाते हैं जिहो जे संस्कार होणगे उहो जी मनुख की जिंदगी होएगी गुरु को आके वार वार परमात्मा नूं याद करना गुरु को आके सतसंग च बैठ के परमात्मा दे प्यार जोड़ना जां घर च बाणी पढ़नी वाहिगुरु जी का सिमरन करन दा अर्थ है कि साडे संस्कार बन जाण केवल जपिया नहीं जदों साडे ओह मन विच टिक जाएगी गल जदों मन साडा मन जाएगा संस्कार बन जाणगे फिर आपां जिथे रहांगे उत्थे सुखी रहांगे इवें कह लो कि वाहिगुरु जी का नाम साडी जिंदगी का एक गुण बन जाएगा साडे अंदर वस जाएगा जिमें कोई खुराक आपां खाने हैं वह साडे अंदर रच मिच जाती है परमात्मा का नाम साडी जिंदगी अंदर समा जाएगा गुरदेव कहिंदे आ जिंदगी अंदर जितना सुख मिलिया है ना यह नाम दे रही मिलिया है संसार देखदे यह नाम दे रही प्रगट होया गुरु का बचन के नाम के धारे सगले जंत नाम के धारे खंड ब्रह्मंड यह सब कुछ नाम दे रही प्रगट होया जो गुरु को आए गुरु ने नाम दे नाल लिव लगा दिती फिर पता लग्या कि यह सब कुछ सुख आनंद नाम दे रही मिले है पर यह नाम गुरु तो बिना मिलता नहीं है नाम नाल सांझ नाम का ज्ञान गुरु तो बिना नहीं मिलता दुनिया के कालजा चो दुनिया का ज्ञान मिल सकता है दुनिया दी यूनिवर्सिटियां चो दुनिया के इंस्टीट्यूटा चो दुनिया का ज्ञान मिल सकता है पर नाम का ज्ञान या आत्म ज्ञान वह केवल गुरु पासों मिलने इस करके सतगुरु जी तो बिना नाम की सोझी नहीं होंगी नाम का पता नहीं लगता
गुर का शब्द महारस मीठा बिन चाखे साध ना जापै
हुण नाम नाल जुड़न की सतगुरु जी ने एक जुगत बनाई है वह है कि गुरु के बचना नाल प्यार करो गुरु के शब्द नाल प्यार करो गुरुदेव जी का एक बचन है कि यह बाणी जो जियो जाने तिस अंतर रवै हर नम जिहड़ा बाणी नूं जी करके जाण ले जी करके बाणी नाल जुड़ जाए उहदे अंदर नाम जपना शुरू हो जाता है नाम वस जाता है उहदे अंदर इस करके गुरु बाबा जी ने सानूं नाम नाल जोड़न लई बाणी दित्ती कई लोग पता की कहिंदे ने चल पिया एक ट्रेंड जिहा बाणी पढ़न दी की लोड़ है वाहिगुरु का सिमरन करो मुबारक है सिमरन करना पर बाणी तो बिना वाहिगुरु जी दे नाल प्यार नहीं बनेगा कई कहिंदे नितनेम करन दी की लोड़ है सिमरन कर लो संगत विच जाण दी की लोड़ है सिमरन कर लो सिमरन तो बहुत उची गल है पर संगत तो बिना नाम नाल प्यार नहीं बनना बाणी तो बिना नाम का ज्ञान नहीं होना जिहदा गुरु के बचना नाल प्यार नहीं है माफ करना उहदा परमात्मा नाल प्यार नहीं बन सकता जिहदा गुरु नाल प्यार है उहदा परमात्मा नाल प्यार सहज ही बन जाएगा गुरु अमरदास जी का एक बड़ा प्यारा बचन आप आनंद साहब जी विच पढ़ते हैं गुर का शब्द रतन है हीरे जित जड़ाओ शब्द रतन जित मन लागा ये हुआ समाओ गुरुदेव कहते गुरु का शब्द जड़ा है ना यह रतना की न्याई है ये हीरे जड़े हुए हैं वाहेगुरु जी के गुणा के वाहेगुरु जी के नाम के जिस मनुख के अंदर शब्द वह जाता है जिदा शब्द नाल प्यार बन जाता है यह हुआ समाओ एक बड़ी अचरज जी लिवलीनत है जिदी सुरत शब्द में जुड़ गई उसकी सुरत परमात्मा से जुड़ जाती है इस करके वार वार बाणी पढ़न दा अर्थ है कि साडी सुरत बाणी नाल जुड़ जाए बाणी नाल जुड़ गए आपां परमात्मा नाल जुड़ जावांगे सिमरन किहनूं कहिंदे ने नाम किहनूं कहिंदे ने नाम दा अर्थ है कि वह पावर जिहदे राहीं परमात्मा ने संसार बनाया है वह गुण जिन्हां दे राहीं संसार चल रहा है वह सिस्टम जिहदे राहीं यह दुनिया चल रही है नाम को कल्ला को एक दो अक्षरां दा नहीं है यह तो गुरमंत्र दित्ता है सानूं सतगुरु जी ने गुरमंत्र गुरमंत्र नूं जपदिया जपदिया साडी नाम नाल सांझ बननी है गुरबाणी नूं पढ़दिया पढ़दिया साडी नाम नाल सांझ बननी है इस करके गुरदेव कहिंदे गुरु तो बिना नाम दा ज्ञान नहीं हो सकता जिहदा गुरु दे बचना नाल प्यार बन गया इहो हुआ समाओ यह बड़ा अद्भुत जी लिवलीनता बन जाती जिहड़ा शब्द विच जुड़ गया वह परमात्मा च जुड़ जाता है इस करके सतगुरु जी ने बचन के गुर का शब्द महारस मीठा गुरु का शब्द महान मिठा है भाई जिन्हों बाणी मिठी लगन लग पी उन्हों नाम भी मिठा लगेगा जिन्हों बाणी नहीं ना मिठी लगती ਗੁਰਦੇਵ ਨੇ ਇੱਕ ਬਚਨ ਕਿਹਾ ਸੀ, ਜਿਨ ਪੈ ਬਾਣੀ ਅਦਬ ਨ ਧਾਰਾ ਸੋ ਜਾਣੋ ਨਾਹੀ ਸਿੱਖ ਹਮਾਰਾ। ਮਨ ਜਾਗੇ ਕਿ ਇਹ ਨਿਸ਼ਾਨੀ ਜੋ ਔਰ ਲਾਗੇ ਮਿੱਠੀ ਬਾਣੀ। ਜਿਹਨੂੰ ਬਾਣੀ ਮਿੱਠੀ ਲੱਗਦੀ ਸਮਝੋ ਉਹ ਜਾਗ ਪਿਆ, ਉਹਨੂੰ ਆਤਮ ਗਿਆਨ ਹੋ ਗਿਆ। ਜਿਹਨੂੰ ਬਾਣੀ ਮਿੱਠੀ ਨਹੀਂ ਲੱਗਦੀ, ਗੁਰੂ ਦੇ ਬਚਨ ਮਿੱਠੇ ਨਹੀਂ ਲੱਗਦੇ, ਉਹਨੂੰ ਰੱਬ ਦਾ ਨਾਮ ਕਿੱਥੋਂ ਮਿੱਠਾ ਲੱਗੇਗਾ? ਪਰਮਾਤਮਾ ਨੂੰ ਅਸੀਂ ਦੇਖਿਆ ਨਹੀਂ ਹੈ, ਪਰਮਾਤਮਾ ਦਾ ਕੋਈ ਆਕਾਰ ਨਹੀਂ ਹੈ, ਪਰਮਾਤਮਾ ਦਾ ਕੋਈ ਸਰੀਰ ਨਹੀਂ ਹੈ, ਪਰਮਾਤਮਾ ਨੂੰ ਅਸੀਂ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਹੈ। ਪਰ ਪਰਮਾਤਮਾ ਨੂੰ ਦੇਖਣ ਦੇ ਲਈ ਸਾਡੇ ਕੋਲ ਗੁਰੂ ਦਾ ਸ਼ਬਦ ਹੈ ਜੋ ਪਰਮਾਤਮਾ ਦਾ ਰੂਪ ਹੈ, ਕਿਉਂਕਿ ਸਤਿਗੁਰ ਵਿੱਚ ਆਪ ਰੱਖਿਓ ਨੂੰ ਘਰ ਪ੍ਰਗਟ ਆਖ ਸੁਣਾਇਆ। ਗੁਰੂ ਵਿੱਚ ਪਰਮਾਤਮਾ ਬੈਠਾ, ਇਹ ਬਾਣੀ 'ਚ ਪਰਮਾਤਮਾ ਬੈਠਾ। ਇਸ ਕਰਕੇ ਜਦੋਂ ਗੁਰਬਾਣੀ ਨਾਲ ਪਿਆਰ ਬਣ ਗਿਆ, ਗੁਰਬਾਣੀ ਸਾਡੀ ਜ਼ਿੰਦਗੀ ਦਾ ਆਧਾਰ ਬਣ ਗਈ, ਨਾਮ ਨਾਲ ਸਹਿਜੇ ਹੀ ਪਿਆਰ ਬਣ ਜਾਏਗਾ। ਗੁਰਦੇਵ ਕਹਿੰਦੇ ਭਈ ਮੈਂ ਜਦੋਂ ਗੁਰੂ ਦੇ ਸ਼ਬਦ ਨੂੰ ਚੱਖਿਆ ਫਿਰ ਮੈਨੂੰ ਆਨੰਦ ਆ ਗਿਆ, ਪਰ ਬਿਨ ਚਾਖੇ ਸਾਧ ਨਾ ਜਾਪੇ। ਗੁਰਬਾਣੀ ਨੂੰ ਆਪਾਂ ਪੜ੍ਹਨਾ ਨਹੀਂ, ਗੁਰਬਾਣੀ ਨੂੰ ਚੱਖਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਨੂੰ ਚੰਗੀ ਤਰ੍ਹਾਂ ਆਪਾਂ ਚੱਖਣਾ, ਮੰਨਣਾ। ਜਦੋਂ ਸੁਰਤ ਗੁਰਬਾਣੀ 'ਚ ਜੁੜ ਕੇ ਰਸ ਆਏ ਨਾ, ਸਮਝੋ ਕਿ ਆਪਾਂ ਗੁਰਬਾਣੀ ਨੂੰ ਆਪਾਂ ਚੱਖ ਰਹੇ ਹਾਂ। ਇਸ ਕਰਕੇ ਸਾਹਿਬ ਜੀ ਕਹਿੰਦੇ ਜਿੰਨਾ ਚਿਰ ਆਪਾਂ ਗੁਰਬਾਣੀ ਨੂੰ ਚੱਖਦੇ ਨਹੀਂ, ਗੁਰਬਾਣੀ ਦਾ ਰਸ ਨਹੀਂ ਬਣਦੇ, ਉਹਨਾਂ ਚਿਰ ਸਾਡਾ ਨਾਮ ਨਾਲ ਪਿਆਰ ਨਹੀਂ ਬਣੇਗਾ।
ਕੌਡੀ ਬਦਲੇ ਜਨਮ ਗਵਾਇਆ ਚੀਨਸ ਨਾਹੀ ਆਪੇ।
ਜਿਹੜਾ ਮਨੁੱਖ ਆਪਣੇ ਆਪ ਨੂੰ ਜਾਣਦਾ ਨਹੀਂ ਨਾ, ਚੀਨਸ ਦਰਸ ਨੇ ਆਪਣੇ ਆਪ ਨੂੰ ਚੀਨਣਾ, ਆਪਣੀ ਪੜਤੋਲ ਕਰਨੀ। ਗੁਰਬਾਣੀ ਪੜ੍ਹਨ ਦਾ ਮਕਸਦ ਹੈ ਆਪਣੀ ਸਵੈ ਪੜਚੋਲ ਕਰਨੀ। ਸਤਿਗੁਰੂ ਜੀ ਦਾ ਬਚਨ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਗੁਰੂ ਕੋਲ ਆਉਣ ਦਾ ਅਰਥ ਹੈ ਆਪਣੇ ਆਪ ਨੂੰ ਖੋਜਣਾ, ਆਪਣੇ ਆਪ ਨੂੰ ਜਾਣਨਾ। ਸ਼ੀਸ਼ੇ ਕੋਲ ਆਪਾਂ ਕੀ ਲੈਣ ਜਾਂਦੇ ਹਾਂ? ਸ਼ੀਸ਼ੇ ਵਿੱਚ ਅਸੀਂ ਆਪਣਾ ਚਿਹਰਾ ਦੇਖਣ ਲਈ ਜਾਂਦੇ ਹਾਂ ਕਿ ਸਾਡਾ ਲਿਬਾਸ ਕਿਹੋ ਜਿਹਾ, ਸਾਡੇ ਕੱਪੜੇ ਕਿਹੋ ਜਿਹੇ, ਸਾਡਾ ਚਿਹਰਾ ਕਿਹੋ ਜਿਹਾ। ਸ਼ੀਸ਼ੇ ਕੋਲ ਜਾਣ ਦਾ ਇਹ ਮਕਸਦ ਹੈ। ਇਹ ਨਹੀਂ ਹੈ ਕਿ ਸ਼ੀਸ਼ੇ ਕੋਲ ਤੁਸੀਂ 21 ਵਾਰੀ ਚਲ ਜਾਓ ਤੇ ਸ਼ੀਸ਼ਾ ਤੁਹਾਨੂੰ ਸੋਹਣਿਆ ਬਣਾ ਦੇਵੇਗਾ। ਤੁਸੀਂ ਦੇਖੋ ਹੀ ਨਾ, ਅੱਖਾਂ ਬੰਦ ਕਰ ਲਓ ਉੱਥੇ ਜਾ ਕੇ, ਸ਼ੀਸ਼ਾ ਤੁਹਾਨੂੰ ਸੋਹਣਿਆ ਨਹੀਂ ਬਣਾਏਗਾ। ਸ਼ੀਸ਼ਾ ਤੁਹਾਨੂੰ ਤੁਹਾਡਾ ਦੱਸ ਦੇਗਾ ਤੁਸੀਂ ਹੈ ਕੀ, ਇਹਨੂੰ ਸੋਹਣਿਆ ਕਰ ਲਓ। ਗੁਰੂ ਇੱਕ ਸ਼ੀਸ਼ੇ ਦੀ ਨਿਆਈ ਹੈ। ਗੁਰੂ ਸਾਨੂੰ ਸਾਡਾ ਸਰੂਪ ਦੱਸਦਾ, ਤੁਸੀਂ ਹੈ ਕੀ ਹੋ, ਤੁਸੀਂ ਬਣਨਾ ਕੀ ਹੈ। ਗੁਰੂ ਸਾਨੂੰ ਬਣਨ ਦੀ ਪ੍ਰੇਰਣਾ ਕਰਦਾ। ਇਸ ਕਰਕੇ ਗੁਰੂ ਕੋਲ ਆਉਣ ਦਾ ਅਰਥ ਹੈ ਆਪਣੇ ਆਪ ਨੂੰ ਜਾਣਨਾ, ਆਪਣੇ ਆਪ ਨੂੰ ਪਹਿਚਾਨਣਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਪਾਂ ਗੁਰੂ ਕੋਲ ਆ ਕੇ ਆਪਣੇ ਆਪ ਨੂੰ ਜਾਣਨ ਦਾ, ਆਪਣੇ ਆਪ ਨੂੰ ਪਹਿਚਾਨਣ ਦਾ ਯਤਨ ਕਰਨਾ। ਪਰ ਜਿਹੜਾ ਬੰਦਾ ਆਪਣੇ ਆਪ ਨੂੰ ਜਾਣਦਾ ਨਹੀਂ, ਜਿਸ ਬੰਦੇ ਕੋਲ ਆਤਮ ਗਿਆਨ ਨਹੀਂ ਹੈ, ਉਹ ਮਨੁੱਖ ਆਪਣੀ ਜ਼ਿੰਦਗੀ ਨੂੰ ਕੌਡੀਆਂ ਦੇ ਪਾ ਗਵਾ ਦਿੰਦਾ। ਮਨੁੱਖਾ ਜ਼ਿੰਦਗੀ ਬੜੀ ਦੁਰਲੱਭ ਹੈ, ਪਰ ਜ਼ਿੰਦਗੀ ਦਾ ਗਿਆਨ ਨਾ ਹੋਣ ਕਰਕੇ ਇਹ ਜ਼ਿੰਦਗੀ ਨਸਿਆਂ 'ਚ ਖਚਤ ਹੋ ਜਾਂਦੀ ਹੈ। ਬੜੀ ਪਿਆਰੀ ਗੱਲ ਕੀ ਭਾਈ ਗੁਰਦਾਸ ਜੀ ਨੇ, ਖਾਣੀ ਬਾਣੀ ਜੋਗ ਚਾਰ ਲੱਖ 84 ਜੋਨ ਉਪਾਈ, ਮਾਣਸ ਜੋਨ ਦੁਰਲੱਭ ਹੈ ਉੱਤਮ ਜੋਨ ਮਾਣਸ ਦਿਖਲਾਈ, ਸਭ ਜੋਨੀ ਘਰ ਵਸ ਇਸ ਮਾਣਸ ਨੂੰ ਦਿੱਤੀ ਵਡਿਆਈ। ਮਨੁੱਖ ਨੂੰ ਏਡੀ ਵੱਡੀ ਵਡਿਆਈ ਦਿੱਤੀ ਕਿ ਸਾਰੀਆਂ ਜੂਨਾਂ ਇਹਦੇ ਅਧੀਨ ਕਰ ਦਿੱਤੀਆਂ। ਪਰ ਕਹਿਣਗੇ ਜਦੋਂ ਮੈਂ ਨਜ਼ਰ ਮਾਰਦਾ, ਬਹੁਤੇ ਮਾਣਸ ਜਗਤ ਵਿੱਚ ਪਰਾਧੀਨ ਕੇ ਸਮਝ ਨਾ ਆਈ। ਬਹੁਤੇ ਲੋਕੀ ਗੁਲਾਮ ਹੋ ਕੇ ਜ਼ਿੰਦਗੀ ਬਤੀਤ ਕਰ ਰਹੇ ਨੇ। ਗੁਲਾਮ ਬਹੁਤਾਂ ਤੋਂ ਉਹਨਾਂ ਲੋਕਾਂ ਦੀ ਜਿਹੜੇ ਗੁਲਾਮ ਨੇ, ਕੋਈ ਨਸ਼ਿਆਂ ਦਾ ਗੁਲਾਮ, ਕੋਈ ਔਗੁਣਾਂ ਦਾ ਗੁਲਾਮ, ਕੋਈ ਹੰਕਾਰ ਦਾ ਗੁਲਾਮ, ਵਿਕਾਰਾਂ ਦਾ ਗੁਲਾਮ, ਗੁਲਾਮ ਹੈ ਬੰਦਾ। ਜਦੋਂ ਗੁਰੂ ਘੜਾਉਂਦੇ ਹਾਂ, ਸਤਿਗੁਰ ਸਿੱਖ ਕੇ ਬੰਧਨ ਕੱਟੇ, ਗੁਰੂ ਸਾਡੀ ਉਸ ਗੁਲਾਮੀ ਨੂੰ ਕੱਟਦਾ। ਗੁਰੂ ਸਾਨੂੰ ਸਵੈਧੀਨਤਾ, ਵੇਖੋ ਵਾਹਿਗੁਰੂ ਜੀ ਸਾਹਿਬ ਹੰਗ ਹੈ, ਵਾਹਿਗੁਰੂ ਜੀ ਜਿਹੜਾ ਸੁਤੰਤਰ ਹੈ। ਵਾਹਿਗੁਰੂ ਜੀ ਦੇ ਸਿਮਰਨ ਦਾ ਅਰਥ ਹੈ ਕਿ ਸਾਡੇ ਅੰਦਰ ਸੁਤੰਤਰਤਾ ਪੈਦਾ ਹੋ ਜਾਏ, ਸਾਡੇ 'ਤੇ ਕੋਈ ਬੰਧਨ ਨਾ ਰਹੇ। ਸਭ ਤੋਂ ਪਹਿਲਾਂ ਸੁਰਤ ਦੇ ਬੰਧਨ ਟੁੱਟਣੇ ਚਾਹੀਦੇ ਨੇ, ਸਭ ਤੋਂ ਪਹਿਲਾਂ ਮਨ ਦੇ ਬੰਧਨ ਟੁੱਟਣਗੇ ਤਾਂ ਆਪਾਂ ਸੁਤੰਤਰਤਾ ਦਾ ਆਨੰਦ ਮਾਣਾਂਗੇ। ਜਿਹੜਾ ਬੰਦਾ ਮਾਨਸਿਕ ਤੌਰ 'ਤੇ ਗੁਲਾਮ ਹੈ, ਉਹ ਤਖ਼ਤ 'ਤੇ ਬੈਠਾ ਵੀ ਗੁਲਾਮ ਹੀ ਹੈ। ਗੁਰਬਾਣੀ ਨੇ ਸਾਡੀ ਮਾਨਸਿਕ ਗੁਲਾਮੀ ਕੱਟੀ ਹੈ। ਇਸ ਕਰਕੇ ਗੁਰਬਾਣੀ ਕੋਲ ਆ ਕੇ ਸਾਨੂੰ ਆਪਣੇ ਆਪ ਦਾ ਪਤਾ ਲੱਗਦਾ, ਆਪਣੇ ਆਪ ਦੀ ਸੋਝ ਮਿਲਦੀ ਹੈ। ਬਾਬਾ ਰਵਿਦਾਸ ਜੀ ਨੇ ਇੱਕ ਬੜਾ ਮਹਾਨ ਬਚਨ ਕਿਹਾ ਕਿ ਸਾਨੂੰ ਤੇ ਰੱਬ ਨੇ ਰਾਜੇ ਬਣਾਇਆ ਸੀ, ਰਾਜੇ ਹਰ ਮਨੁੱਖ ਨੂੰ ਰਾਜੇ ਬਣਾ ਕੇ ਭੇਜਿਆ ਪਰਮਾਤਮਾ ਨੇ, ਪਰ ਅਸੀਂ ਗੁਲਾਮ ਬਣ ਕੇ ਜ਼ਿੰਦਗੀ ਕੱਢ ਰਹੇ, ਗੁਲਾਮ ਬਣ ਕੇ, ਭਿਖਾਰੀ ਬਣ ਕੇ। ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਪਿਆ ਭਿਖਾਰੀ, ਅਛਤ ਰਾਜ ਵਿਛੜ ਦੁੱਖ ਪਾਇਆ ਸੋ ਗਤ ਪਈ। ਸਾਡੀ ਇਹ ਹਾਲਤ ਹੋ ਗਈ, ਅਸੀਂ ਭਿਖਾਰੀ ਬਣ ਗਏ ਹਾਂ। ਗੁਰਬਾਣੀ ਸਾਨੂੰ ਰਾਜੇ ਬਣਾਉਣਾ ਚਾਹੁੰਦੀ ਹੈ, ਗੁਰਬਾਣੀ ਦੀ ਇਹ ਰੀਝ। ਇਹ ਬੰਦਾ ਇਸ ਧਰਤੀ 'ਤੇ ਰਾਜਾ ਬਣ ਕੇ ਵਿਚਰੇ, ਰਾਜਾ ਭਿਖਾਰੀ ਬਣ ਕੇ ਨਹੀਂ, ਰਾਜਾ ਬਣ ਕੇ ਵਿਚਰੇ। ਜਦੋਂ ਆਪਾਂ ਗੁਰਬਾਣੀ ਦੀ ਸੋਚ ਨੂੰ ਅਪਣਾ ਲਵਾਂਗੇ, ਜਿੱਥੇ ਜਾਵਾਂਗੇ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਸੀ ਤੇ ਸਗਲ ਸ੍ਰਿਸ਼ਟ ਦੇ ਰਾਜੇ ਹਾਂ ਆਪਾਂ ਕੋਈ ਇੱਕ ਖਿੱਤੇ ਦੇ ਰਾਜੇ ਇੱਕ ਘਰ ਦੇ ਰਾਜੇ ਨਹੀਂ ਬਣਨਾ ਇੱਕ ਧਰਤੀ ਦੇ ਟੁਕੜੇ ਦੇ ਰਾਜੇ ਨਹੀਂ ਸਾਨੂੰ ਬ੍ਰਹਿਮੰਡ ਦਾ ਰਾਜ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਬ੍ਰਹਿਮੰਡ ਦਾ ਰਾਜ ਪਰ ਉਹ ਤਾਂ ਹੋਏਗਾ ਜਦੋਂ ਅਸੀਂ ਆਪਣੇ ਆਪ ਨੂੰ ਜਾਣਾਂਗੇ ਜਦੋਂ ਆਪਣੇ ਆਪ ਦਾ ਪਤਾ ਲੱਗੇਗਾ ਗੁਰਦੇਵ ਕਹਿੰਦੇ ਜਿੰਨਾ ਚਿਰ ਬੰਦਾ ਗੁਰੂ ਕੋਲ ਆਉਂਦਾ ਨਹੀਂ ਆਪਣੇ ਆਪ ਨੂੰ ਜਾਣ ਨਹੀਂ ਸਕਦਾ ਉਹਦੀ ਜ਼ਿੰਦਗੀ ਕੌਡੀਆਂ ਦੇ ਪਾ ਚਲੀ ਜਾਂਦੀ ਹੈ
ਗੁਰਮੁਖ ਹੋਵੇ ਤਾਂ ਇੱਕੋ ਜਾਣੈ ਹਉ ਮੈਂ ਦੁੱਖ ਨਾ ਸੰਤਾਪੈ
ਜੇ ਬੰਦਾ ਗੁਰਮੁਖ ਬਣ ਜਾਏ ਗੁਰੂ ਦੀ ਮਤ ਦਾ ਧਾਰਨੀ ਬਣ ਜਾਏ ਤਾਂ ਇਹਨੂੰ ਇੱਕ ਪਰਮਾਤਮਾ ਦਾ ਗਿਆਨ ਹੁੰਦਾ ਹੈ ਪਰਮਾਤਮਾ ਨਾਲ ਉਹਨਾਂ ਚਿਰ ਪਿਆਰ ਬਣ ਹੀ ਨਹੀਂ ਸਕਦਾ ਜਿੰਨਾ ਚਿਰ ਬੰਦਾ ਗੁਰਮੁਖ ਨਹੀਂ ਬਣਦਾ ਇਵੇਂ ਕਹਿ ਲਓ ਜਿੰਨਾ ਚਿਰ ਗੁਰੂ ਦੀ ਮਤ ਨਹੀਂ ਧਾਰਨ ਕਰਦਾ ਉਹਨਾਂ ਚਿਰ ਪਰਮਾਤਮਾ ਨਾਲ ਸਾਂਝ ਨਹੀਂ ਬਣ ਸਕਦੀ ਜਿੰਨੇ ਮਰਜ਼ੀ ਕੋਈ ਜਪ ਕਰ ਲਏ ਤਪ ਕਰ ਲਏ ਪਾਠ ਕਰ ਲਏ ਪੂਜਾ ਕਰ ਲਏ ਦਾਨ ਕਰ ਲਏ ਹੱਠ ਕਰ ਲਏ ਤੀਰਥ ਇਸ਼ਨਾਨ ਕਰ ਲਏ ਜੋ ਕੁਝ ਮਰਜ਼ੀ ਕਰ ਲਏ ਜਿੰਨਾ ਚਿਰ ਗੁਰੂ ਦੀ ਮਤ ਦਾ ਧਾਰਨੀ ਨਹੀਂ ਬਣਦਾ ਗੁਰੂ ਦੀ ਮਤ ਦੇ ਧਾਰਨੀ ਦਰਥ ਕੇ ਗੁਰੂ ਸਾਡਾ ਹੰਕਾਰ ਮੇਟਦੇ ਨੇ ਅੰਦਰੋਂ ਹੰਕਾਰ ਨੂੰ ਕੱਟਦੇ ਨੇ ਹੰਕਾਰ ਕਰਕੇ ਆਪਾਂ ਭਟਕੇ ਹੋਏ ਹਾਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਮੁਖ ਬਣਨ ਤੋਂ ਬਿਨਾਂ ਬੰਦੇ ਦੀ ਇੱਕ ਪਰਮਾਤਮਾ ਨਾਲ ਸਾਂਝ ਨਹੀਂ ਬਣਦੀ ਉਹਨਾਂ ਚਿਰ ਬੰਦਾ ਹੰਕਾਰ ਚ ਦੁਖੀ ਹੁੰਦਾ ਰਹਿੰਦਾ ਹੈ
ਬਲਿਹਾਰੀ ਗੁਰ ਆਪਣੇ ਵਿਟੋ ਜਿਨ ਸਾਚੇ ਸਿਉ ਲਿਵਲਾਈ
ਮੈਂ ਆਪਣੇ ਸਤਿਗੁਰ ਜੀ ਤੋਂ ਬਲਿਹਾਰ ਹਾਂ ਕੁਰਬਾਨ ਹਾਂ ਜਿਨ੍ਹਾਂ ਨੇ ਮੇਰੀ ਇੱਕ ਪਰਮਾਤਮਾ ਨਾਲ ਲਿਵ ਲਗਾ ਦਿੱਤੀ ਹੈ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਤਿਗੁਰੂ ਜੀ ਦੇ ਬਚਨ ਨੇ ਕਿ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਿਨ੍ਹਾਂ ਦੀ ਕਿਰਪਾ ਸਰਕਮ ਨੂੰ ਭੁੱਲੇ ਭਟਕੇ ਨੂੰ ਜ਼ਿੰਦਗੀ ਦੇ ਰਸਤੇ ਦਾ ਪਤਾ ਲੱਗ ਗਿਆ ਦੁਨੀਆਂ ਭੁੱਲੀ ਪਈ ਹੈ ਕੋਈ ਪੱਥਰਾਂ ਨੂੰ ਪੂਜ ਰਿਹਾ ਕੋਈ ਬੁੱਤਾਂ ਨੂੰ ਪੂਜ ਰਿਹਾ ਕੋਈ ਬੰਦਿਆਂ ਦੀ ਪੂਜਾ ਕਰੀ ਜਾਂਦਾ ਬੰਦਿਆਂ ਦੀ ਗੁਲਾਮੀ ਕਰੀ ਜਾਂਦਾ ਪਤਾ ਨਹੀਂ ਕੀ ਕੁਝ ਧਰਮ ਦੇ ਨਾਂ ਤੇ ਹੋ ਰਿਹਾ ਪਰ ਸਾਨੂੰ ਸਾਡੇ ਸਤਿਗੁਰੂ ਜੀ ਨੇ ਇੱਕੋ ਇੱਕ ਗਿਆਨ ਦਿੱਤਾ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਸਤਿਗੁਰੂ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਿਨ੍ਹਾਂ ਨੇ ਇੱਕ ਵਾਹਿਗੁਰੂ ਜੀ ਦੇ ਨਾਲ ਮੇਰਾ ਪਿਆਰ ਬਣਾ ਦਿੱਤਾ ਹੈ
ਸ਼ਬਦ ਚੀਨ ਆਤਮ ਪਰਗਾਸਿਆ ਸਹਿਜੇ ਰਹਿਆ ਸਮਾਈ
ਜਦੋਂ ਮੈਂ ਗੁਰੂ ਦੇ ਸ਼ਬਦ ਨੂੰ ਚੰਗੀ ਤਰ੍ਹਾਂ ਚੀਨਿਆ ਇੱਕ ਹੁੰਦਾ ਪੜ੍ਹਨਾ ਇਹ ਜਾਣਨਾ ਤੇ ਇੱਕ ਚੀਨਣਾ ਹੁੰਦਾ ਚੰਗੀ ਤਰ੍ਹਾਂ ਪਹਿਚਾਣਿਆ ਚੰਗੀ ਤਰ੍ਹਾਂ ਸ਼ਬਦ ਦੀ ਡੁਗਾਈ ਚ ਗਿਆ ਨਾ ਤੇ ਗੁਰਦੇਵ ਜੀ ਕਹਿੰਦੇ ਫਿਰ ਕੀ ਹੋਇਆ ਆਤਮ ਪਰਗਾਸਿਆ ਜਦੋਂ ਤੁਸੀਂ ਗੁਰਬਾਣੀ ਨੂੰ ਚੰਗੀ ਤਰ੍ਹਾਂ ਜਾਣੋਗੇ ਤੁਹਾਡੇ ਅੰਦਰ ਗਿਆਨ ਪੈਦਾ ਹੋ ਜਾਏਗਾ ਸੋਝੀ ਪੈਦਾ ਹੋ ਜਾਏਗੀ ਤੇ ਜਦੋਂ ਆਤਮ ਗਿਆਨ ਆ ਗਿਆ ਸਹਿਜੇ ਰਹਿਆ ਸਮਾਈ ਫਿਰ ਆਤਮਕ ਅਡੋਲਤਾ ਪੈਦਾ ਹੋ ਗਈ ਸੁਤੇ ਸਿੱਧ ਪਰਮਾਤਮਾ ਚ ਲਿਵਲੀਨ ਹੋ ਗਏ ਪਰਮਾਤਮਾ ਚ ਕੋਈ ਜ਼ੋਰ ਲਾ ਕੇ ਨਹੀਂ ਜੁੜਿਆ ਜਾ ਸਕਦਾ ਕਿ ਜ਼ੋਰ ਲਾਓ ਰੱਬ ਚ ਜੁੜ ਜਾਵਾਂਗੇ ਕਈ ਵਾਰੀ ਨਾ ਕਈ ਵਿਅਕਤੀ ਸਤਿਕਾਰਯੋਗ ਨੇ ਸਾਰੇ ਜਿੱਦਾਂ ਵੀ ਕੋਈ ਪਰਮਾਤਮਾ ਨੂੰ ਯਾਦ ਕਰਦੇ ਨੇ ਸਿਮਰਨ ਕਰਦਿਆਂ ਬੜਾ ਉੱਚਾ ਉੱਚਾ ਕਰਦੇ ਨੇ ਚਲੋ ਭਾਗਾਂ ਵਾਲੇ ਨੇ ਵੀ ਜਿੱਦਾਂ ਵੀ ਕਰਦੇ ਨੇ ਪਰ ਮਾਫ ਕਰਨਾ ਇਹਦਾ ਇਹ ਅਰਥ ਨਹੀਂ ਕਿ ਜ਼ੋਰ ਦੀ ਕਰਾਂਗੇ ਤੇ ਮਨ ਜਲਦੀ ਟਿਕ ਜਾਏਗਾ ਜ਼ੋਰ ਲਾਇਆ ਕਦੀ ਨੀਂਦ ਆਉਂਦੀ ਹੈ ਜੀ ਜ਼ੋਰ ਲਾਓ ਨੀਂਦ ਆ ਜਾਏ ਭੁੱਖ ਨਹੀਂ ਲੱਗਦੀ ਜ਼ੋਰ ਲਾਓ ਭੁੱਖ ਲੱਗ ਜਾਏ ਕਦੀ ਆਏਗੀ ਇਹ ਤਾਂ ਇੱਕ ਕੁਦਰਤੀ ਕਿਰਿਆ ਹੈ ਭੁੱਖ ਲੱਗਣਾ ਇੱਕ ਆਟੋਮੈਟਿਕਲੀ ਕਿਰਿਆ ਹੈ ਨੀਂਦ ਆਉਣਾ ਇੱਕ ਕੁਦਰਤੀ ਕਿਰਿਆ ਹੈ ਪਰਮਾਤਮਾ ਚ ਵੀ ਕੁਦਰਤੀ ਆਪਾਂ ਲਿਵਲੀਨ ਹੁੰਦੇ ਜਿਉਂ ਜਿਉਂ ਬਾਣੀ ਪੜਦੇ ਅੰਦਰੋਂ ਸਾਡਾ ਆਚਾਰ ਵਿਹਾਰ ਉਹ ਜਿਹਾ ਬਣਦਾ ਜਾਂਦਾ ਬੰਦਾ ਆਪਣੇ ਆਪ ਹੀ ਪਰਮਾਤਮਾ ਚ ਲਿਵਲੀਨ ਹੋ ਜਾਂਦਾ ਬਾਣੀ ਪੜਦੇ ਅੰਦਰੋਂ ਹਨੇਰਾ ਮਿਟਦਾ ਬਾਣੀ ਪੜਦੇ ਅੰਦਰੋਂ ਮੈਲ ਕੱਟੀ ਜਾਂਦੀ ਹੈ ਬਾਣੀ ਪੜਦੇ ਅੰਦਰੋਂ ਬੰਦਾ ਪਵਿੱਤਰ ਹੁੰਦਾ ਜਾਂਦਾ ਪਵਿੱਤਰ ਮਨੁੱਖ ਆਪਣੇ ਆਪ ਹੀ ਪਰਮਾਤਮਾ ਦਾ ਰੂਹ ਬਣ ਜਾਂਦਾ ਹੈ ਇਸ ਕਰਕੇ ਸਾਹਿਬ ਜੀ ਕਹਿੰਦੇ ਸਹਿਜੇ ਰਿਹਾ ਸਮਾਈ ਸਹਿਜੇ ਹੀ ਪਰਮਾਤਮਾ ਚ ਸਮਾ ਜਾਂਦਾ ਹੈ
ਰਹਾਓ ਗੁਰਮੁਖ ਗਾਵੈ ਗੁਰਮੁਖ ਬੂਝੈ ਗੁਰਮੁਖ ਸ਼ਬਦ ਵਿਚਾਰੇ
ਗੁਰੂ ਦੀ ਮਤ ਦੇ ਰਾਹੀਂ ਜਿਹੜਾ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਉਹ ਗੁਰੂ ਦੀ ਮਤ ਦੇ ਰਾਹੀਂ ਪਰਮਾਤਮਾ ਨੂੰ ਸਮਝ ਲੈਂਦਾ ਗੁਰਮੁਖ ਸ਼ਬਦ ਵਿਚਾਰੇ ਗੁਰੂ ਦੇ ਸ਼ਬਦ ਦੇ ਰਾਹੀਂ ਬੰਦਾ ਵਿਚਾਰ ਕਰ ਲੈਂਦਾ ਜ਼ਿੰਦਗੀ ਦੇ ਅੰਦਰ
ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ
ਭਾਈ ਉਹਨੂੰ ਪਤਾ ਲੱਗਦਾ ਕਿ ਗੁਰੂ ਦੀ ਕਿਰਪਾ ਸਦਕਾ ਹੀ ਇਹ ਸਾਡਾ ਜੀਵਨ ਜਿਹੜਾ ਸਾਨੂੰ ਮਿਲਿਆ ਇਵੇਂ ਕਹਿ ਲਓ ਜ਼ਿੰਦਗੀ ਦੀ ਸੋਝੀ ਆਤਮਕ ਗਿਆਨ ਦੀ ਸੋਝੀ ਗੁਰੂ ਦੇ ਰਾਹੀਂ ਮਿਲਦੀ ਹੈ ਗੁਰੂ ਸਾਨੂੰ ਸਾਡੀ ਸਰੀਰ ਦੀ ਵਡਿਆਈ ਦੱਸਦਾ ਸਰੀਰ ਬੜਾ ਮਹਾਨ ਹੈ ਪਰ ਇਹਦੀ ਮਹਾਨਤਾ ਦਾ ਤੇ ਸਾਨੂੰ ਪਤਾ ਨਹੀਂ ਨਾ ਇਹ ਗੱਲ ਤੇ ਸਤਿਗੁਰੂ ਜੀ ਕਹਿਣਗੇ ਕਿ ਸਰਵਣੋ ਮੇਰਿਓ ਸੱਚ ਸੁਣਨੇ ਨੋ ਪਠਾਏ ਸੱਚ ਸੁਣ ਲਈ ਭੇਜੇ ਅੱਖਾਂ ਨੂੰ ਪਤਾ ਲੱਗੇਗਾ ਕਿ ਮੈਂ ਦੇਖਣ ਲਈ ਕੀ ਆਈ ਇਸ ਦੁਨੀਆਂ 'ਚ, ਕੀ ਦੇਖਣੇ ਅਸੀਂ। ਹੱਥਾਂ ਨੂੰ ਪਤਾ ਲੱਗੇਗਾ ਅਸੀਂ ਕੀ ਕਰਨਾ। ਇਸ ਕਰਕੇ ਗੁਰੂ ਕੋਲ ਆ ਕੇ ਸਾਡੇ ਸਰੀਰ ਦੀ ਵਡਿਆਈ ਬਣਦੀ ਹੈ, ਗੁਰੂ ਕੋਲ ਆ ਕੇ ਸਾਨੂੰ ਆਤਮ ਗਿਆਨ ਪ੍ਰਾਪਤ ਹੁੰਦਾ ਹੈ ਅਤੇ ਗੁਰਮੁਖ ਕਾਰਜ ਸਵਾਰੇ। ਗੁਰੂ ਕੋਲ ਆ ਕੇ ਮਨੁੱਖ ਦੀ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ। ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਜ਼ਿੰਦਗੀ 'ਚ ਰਾਸ ਨਾ ਹੋ ਸਕੇ, ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਮਨੁੱਖ ਨਾ ਕਰ ਸਕੇ। ਸਿਰਫ ਮਨੁੱਖ ਨੂੰ ਆਤਮਕ ਗਿਆਨ ਦੀ ਲੋੜ ਹੈ। ਜਦੋਂ ਮਨੁੱਖ ਦੇ ਕੋਲ ਆਤਮਕ ਗਿਆਨ ਆ ਜਾਏ ਫਿਰ ਮਨੁੱਖ ਦੀ ਜ਼ਿੰਦਗੀ ਦੇ ਸਾਰੇ ਹੀ ਕਾਰਜ ਆਪਣੇ ਆਪ ਰਾਸ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਸਾਹਿਬ ਜੀ ਕਹਿੰਦੇ ਗੁਰੂ ਕੋਲ ਆਏ ਗੁਰੂ ਦੀ ਮਿਹਰ ਨਾਲ ਸਾਰੇ ਕਾਰਜ ਰਾਸ ਹੋ ਗਏ।
ਮਨਮੁਖ ਅੰਧਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ।
ਇੱਕ ਤੇ ਉਹ ਗੁਰਮੁਖ ਹੈ ਜਿਹਨੇ ਗੁਰੂ ਦੇ ਰਾਹੀਂ ਆਪਣੇ ਆਪ ਨੂੰ ਜਾਣ ਲਿਆ, ਪਹਿਚਾਣ ਲਿਆ, ਜਿਹਨੇ ਜ਼ਿੰਦਗੀ ਦਾ ਸੁੱਖ ਆਨੰਦ ਮਾਣ ਲਿਆ, ਜਿਹਨੇ ਜ਼ਿੰਦਗੀ ਦੇ ਰੁਤਬੇ ਨੂੰ ਪ੍ਰਾਪਤ ਕਰ ਲਿਆ। ਪਰ ਇੱਕ ਉਹ ਨੇ ਜਿਹੜੇ ਮਨਮੁੱਖ ਨੇ, ਉਹ ਅਗਿਆਨਤਾ 'ਚ ਵਿਚਰਦੇ ਨੇ, ਉਹ ਅੰਨੇ ਨੇ। ਅਤੇ ਸਤਿਗੁਰੂ ਜੀ ਕਹਿੰਦੇ ਨੇ ਬਿਖ ਖੱਟੇ ਸੰਸਾਰੇ, ਅਗਿਆਨਤਾ ਕਰਕੇ ਜ਼ਿੰਦਗੀ 'ਚੋਂ ਕੇਵਲ ਜ਼ਹਿਰ ਹੀ ਇਕੱਤਰ ਕਰ ਰਹੇ ਨੇ। ਬਿਖ ਦਰਥ ਹੁੰਦਾ ਜ਼ਹਿਰ, ਜ਼ਹਿਰ ਖਾਓ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਜੀਵਨ ਖਤਮ ਹੋ ਜਾਂਦਾ। ਮਨੁੱਖ ਜਿਹਨਾਂ ਚੀਜ਼ਾਂ ਦੇ ਨਾਲ ਜੁੜਿਆ ਇਹ ਜ਼ਹਿਰ ਵਾਂਗੂ ਮਨੁੱਖ 'ਤੇ ਅਸਰ ਕਰਦੀਆਂ ਨੇ। ਚੋਰੀ ਕਰਕੇ ਧਨ ਕਮਾ ਲਓ ਜ਼ਹਿਰ ਹੈ, ਝੂਠ ਬੋਲ ਕੇ ਧਨ ਕਮਾ ਲਓ ਜ਼ਹਿਰ ਹੈ, ਦੁਨੀਆਂ ਦੇ ਰੁਤਬੇ ਝੂਠ ਬੋਲ ਬੋਲ ਕੇ ਲਈ ਜੋ ਜ਼ਹਿਰ ਹੈ, ਮਨੁੱਖ ਅੰਦਰੋਂ ਖਤਮ ਹੁੰਦਾ ਚੱਲਿਆ ਜਾਂਦਾ। ਬਿਖ ਬੰਦਾ ਜ਼ਹਿਰ ਦੀ ਹੀ ਕਮਾਈ ਕਰ ਰਿਹਾ ਸੰਸਾਰ ਵਿੱਚ ਰਹਿੰਦਿਆਂ।
ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ।
ਮਾਇਆ ਵਿੱਚ ਰਹਿ ਕੇ ਬੰਦਾ ਸਦਾ ਦੁਖੀ ਹੁੰਦਾ। ਜਿੰਨਾ ਚਿਰ ਬੰਦਾ ਗੁਰੂ ਨਾਲ ਪਿਆਰ ਨਹੀਂ ਪਾਉਂਦਾ ਉਹਨਾਂ ਚਿਰ ਮਾਇਆ ਦਾ ਮੋਹ ਇਹਦੇ ਉੱਪਰ ਵਿਆਪਦਾ ਰਹਿੰਦਾ ਹੈ।
ਸੋਈ ਸੇਵਕ ਜੇ ਸਤਿਗੁਰ ਸੇਵੇ ਚੱਲ ਸਤਿਗੁਰ ਪਾਏ।
ਸੇਵਕ ਉਹ ਹੈ ਜਿਹੜਾ ਗੁਰੂ ਦੀ ਰਜ਼ਾ ਵਿੱਚ ਚੱਲੇ। ਗੁਰੂ ਕਾ ਇੱਕ ਬਚਨ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਕੇ ਭਾਣੇ 'ਚ ਚੱਲਦਾ ਉਹ ਸਿੱਖ ਹੈ। ਸਿੱਖ ਬਾਹਰਲੇ ਲਿਬਾਸ ਕਰਕੇ ਨਹੀਂ, ਲਿਬਾਸ ਮੁਬਾਰਕ ਹੈ, ਲਿਬਾਸ ਸਾਡੀ ਪਹਿਚਾਣ ਹੈ, ਪਰ ਸਿੱਖ ਕੋਈ ਉਦੋਂ ਬਣਦਾ ਜਦੋਂ ਉਹ ਗੁਰੂ ਦੀ ਰਜ਼ਾ ਵਿੱਚ ਆ ਜਾਂਦਾ, ਉਹਦਾ ਤਨ ਅਤੇ ਮਨ ਗੁਰੂ ਦੀ ਰਜ਼ਾ ਵਿੱਚ ਆ ਜਾਂਦਾ। ਇਸ ਕਰਕੇ ਸਾਹਿਬ ਕਹਿੰਦੇ ਜਿਹੜਾ ਚਾਲੇ ਸਤਿਗੁਰੂ ਭਾਏ, ਜਿਹੜਾ ਗੁਰੂ ਦੀ ਰਜ਼ਾ 'ਚ ਚੱਲਦਾ, ਜਿਹੜਾ ਗੁਰੂ ਦੀ ਸੇਵਾ ਕਰਦਾ, ਉਹੀ ਪਰਮਾਤਮਾ ਦਾ ਸੇਵਕ ਗਿਣਿਆ ਜਾਂਦਾ ਹੈ।
ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ।
ਉਹਨੂੰ ਪਤਾ ਲੱਗ ਜਾਂਦਾ ਹੈ ਕਿ ਵਾਹਿਗੁਰੂ ਜੀ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ ਹੀ ਸਦਾ ਸੁੱਖ ਦੇਣ ਵਾਲੀ ਹੈ। ਇਸ ਕਰਕੇ ਉਹ ਸਦਾ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਆਪਣੇ ਹਿਰਦੇ 'ਚ ਵਸਾਉਂਦਾ ਹੈ।
ਸੱਚੀ ਬਾਣੀ ਗੁਰਮੁਖ ਆਖੈ ਹਉ ਮੈਂ ਵਿੱਚ ਹੋ ਜਾਏ।
ਉਹ ਮਨੁੱਖ ਗੁਰੂ ਦੇ ਉਪਦੇਸ਼ ਰਾਹੀਂ ਸੱਚੀ ਬਾਣੀ ਦਾ ਅਰਥ ਕਿ ਪਰਮਾਤਮਾ ਦੀ ਸਿਫਤ ਸਲਾਹ ਹੀ ਕਰਦਾ ਹੈ। ਵਾਹਿਗੁਰੂ ਜੀ ਦੀ ਕੀਰਤੀ ਕਰਦਿਆਂ ਕਰਦਿਆਂ ਉਹਦੇ ਅੰਦਰੋਂ ਹੰਕਾਰ ਮਿਟ ਜਾਂਦਾ। ਵਾਹਿਗੁਰੂ ਜੀ ਦੀ ਕੀਰਤੀ ਕਰਦਿਆਂ ਉਹ ਪਰਮਾਤਮਾ ਵਿੱਚ ਲਿਵਲੀਨ ਹੋ ਜਾਂਦਾ। ਵਾਹਿਗੁਰੂ ਜੀ ਦੀ ਕੀਰਤੀ ਕਰਦਿਆਂ ਕਰਦਿਆਂ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੋ, ਜਬ ਆਪਾ ਪਰਖਾ ਮਿਟ ਗਿਆ ਜਦ ਦੇਖੋ ਤਤ ਤੂੰ, ਇਸ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ।
ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ।
ਜਿੰਨਾ ਚਿਰ ਮੈਂ ਰਹੇਗੀ ਕਿ ਘਰ ਮੇਰਾ, ਪਰਿਵਾਰ ਮੇਰਾ, ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਸੇਵਾਦਾਰ ਹਾਂ, ਮੈਂ ਬੜਾ ਚੰਗਾ ਹਾਂ, ਇਹ ਮੈਂ ਕਰਦਾ ਬੰਦਾ ਦੁਖੀ ਹੋ ਜਾਂਦਾ ਹੈ। ਜਦੋਂ ਮਨ 'ਚ ਇਹ ਖਿਆਲ ਆ ਜਾਏਗਾ, ਗੁਰਬਾਣੀ ਨੇ ਕਿੰਨੀ ਸੋਹਣੀ ਸੋਚ ਦਿੱਤੀ ਹੈ ਕਿ ਬੰਦਿਆ ਇਹ ਸਭ ਕੁਝ ਪਰਮਾਤਮਾ ਦਾ ਹੈ, ਜਿਸ ਵਾਹਿਗੁਰੂ ਦੀ ਕਿਰਪਾ ਨਾਲ ਜਿਸ ਘਰ 'ਚ ਰਹਿੰਦੇ ਉਹਦਾ ਸ਼ੁਕਰਾਨਾ ਕਰ। ਜੇ ਬੰਦੇ ਨੂੰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੀ ਜਾਂਚ ਆ ਜਾਏ ਨਾ, ਦੁੱਖ ਆਪਣੇ ਆਪ ਘਟਣੇ ਸ਼ੁਰੂ ਹੋ ਜਾਂਦੇ ਨੇ। ਗੁਰਬਾਣੀ ਨੇ ਕਿੰਨੀ ਵਧੀਆ ਸੋਚ ਦਿੱਤੀ, ਜੇ ਪ੍ਰਸਾਦ ਬਸੇ ਸੁੱਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜਿਹਦੀ ਕਿਰਪਾ ਨਾਲ ਸੋਹਣੇ ਘਰ 'ਚ ਰਹਿ ਰਹੇ ਹੈ ਉਹਨੂੰ ਯਾਦ ਕਰ। ਜੇ ਬੰਦਾ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਯਾਦ ਕਰ ਲਏ ਨਾ, ਰੱਬ ਦੀਆਂ ਦਿੱਤੀਆਂ ਦਾਤਾਂ ਦੀ ਗਿਣਤੀ ਕਰਨੀ ਸ਼ੁਰੂ ਕਰ ਦੇ, ਉਹ ਸੁਖੀ ਹੋਣਾ ਸ਼ੁਰੂ ਹੋ ਜਾਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਦੁਖੀ ਪਤਾ ਕਿਉਂ ਵਾ? ਜੋ ਕੁਝ ਸਾਡੇ ਕੋਲ ਨਹੀਂ ਨਾ ਉਹਨੂੰ ਯਾਦ ਕਰ ਕਰਕੇ ਆਪਾਂ ਦੁਖੀ ਹਾਂ, ਜੋ ਕੁਝ ਸਾਡੇ ਕੋਲ ਹੈ ਉਹਨੂੰ ਆਪਾਂ ਯਾਦ ਹੀ ਨਹੀਂ ਕਰਦੇ। ਸੁੱਖ ਮਾਣਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਜਿੰਨੀਆਂ ਦਾਤਾਂ ਵਾਹਿਗੁਰੂ ਜੀ ਨੇ ਦਿੱਤੀਆਂ ਨੇ ਉਹਨਾਂ ਨੂੰ ਯਾਦ ਕਰੀਏ। ਆਪਾਂ ਕਰੋੜਾਂ ਅਰਬਾਂ ਲੋਕਾਂ ਨਾਲੋਂ ਚੰਗੇ ਸਾਨੂੰ ਸੋਹਣਾ ਕਰ ਦਿੱਤਾ ਵਾਹਿਗੁਰੂ ਜੀ ਨੇ, ਸਾਨੂੰ ਸੋਹਣਾ ਸਰੀਰ ਦਿੱਤਾ, ਸਾਨੂੰ ਤੰਦਰੁਸਤੀ ਦਿੱਤੀ ਹੈ, ਸਾਨੂੰ ਕਾਰੋਬਾਰ ਦਿੱਤਾ, ਸਾਨੂੰ ਪਰਿਵਾਰ ਦਿੱਤਾ, ਸਾਨੂੰ ਵਾਹਿਗੁਰੂ ਜੀ ਨੇ ਸੱਤ ਸੰਗਤ ਦਿੱਤੀ, ਆਪਾਂ ਬੇਅੰਤ ਲੋਕਾਂ ਨਾਲੋਂ ਚੰਗੇ ਹਾਂ, ਸਾਨੂੰ ਗੁਰਬਾਣੀ ਦਿੱਤੀ, ਆਪਾਂ ਬੇਅੰਤ ਲੋਕਾਂ ਨਾਲੋਂ ਚੰਗੇ ਹਾਂ, ਬਸ ਬੰਦਾ ਸੁਖੀ ਹੋਣਾ ਸ਼ੁਰੂ ਹੋ ਜਾਏਗਾ। ਜੇ ਦੁਖੀ ਹੋਣਾ ਤੇ ਜੋ ਕੁਝ ਸਾਡੇ ਕੋਲ ਨਹੀਂ ਉਹਨੂੰ ਯਾਦ ਕਰੀ, ਜੋ ਦੁਖੀ ਆਪਣੇ ਆਪ ਹੋ ਜਾਓਗੇ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਇਹ ਸੋਝੀ ਦਿੱਤੀ ਹੈ ਕਿ ਆਪਾਂ ਹਰ ਥਾਂ ਤੇ ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨੂੰ ਯਾਦ ਕਰਕੇ ਉਹਦਾ ਸ਼ੁਕਰਾਨਾ ਕਰਨਾ। ਜਦੋਂ ਬੰਦਾ ਪਰਮਾਤਮਾ ਦੇ ਪਿਆਰ ਚ ਜੁੜ ਜਾਂਦਾ, ਉਹਦੇ ਅੰਦਰੋਂ ਹੰਕਾਰ ਮਿਟ ਜਾਂਦਾ ਹੈ।
ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ।
ਗੁਰੂ ਦੀ ਮੱਤ ਰਾਹੀਂ ਉਹ ਵਿਅਕਤੀ ਫਿਰ ਘਾਲਣਾ ਕਰਦਾ, ਭਾਵ ਜ਼ਿੰਦਗੀ ਜੋ ਕਰਮ ਕਰਦਾ ਗੁਰੂ ਦੇ ਮੱਤ ਰਾਹੀਂ ਕਰਦਾ ਹੈ, ਤੇ ਗੁਰੂ ਦੀ ਮੱਤ ਰਾਹੀਂ ਘਾਲਣਾ ਕਰਦਿਆਂ ਹੋਇਆ ਉਹ ਫਿਰ ਲਾਹਾ ਵੀ ਖੱਟਦਾ। ਇਹ ਜ਼ਿੰਦਗੀ ਲਾਹਾ ਖੱਟਣ ਲਈ ਹੈ। ਗੁਰੂ ਅਮਰਦਾਸ ਜੀ ਨੇ ਇੱਕ ਬਚਨ ਕਿਹਾ, ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ। ਅਸੀਂ ਰੋਜ਼ ਕੰਮ ਤੇ ਜਾਂਦੇ ਹਾਂ ਕਿ ਲਾਹਾ ਮਿਲੇ, ਕੋਈ ਚਾਰ ਪੈਸੇ ਬਚ ਜਾਣ, ਰੋਜ਼ ਕੰਮ ਤੇ ਜਾਂਦੇ ਹਾਂ। ਗੁਰਬਾਣੀ ਕਹਿੰਦੀ ਹੈ ਜਿਵੇਂ ਸਰੀਰਕ ਜਾਂ ਆਰਥਿਕ ਤੌਰ ਤੇ ਲਾਹਾ ਖੱਟਣ ਲਈ ਰੋਜ਼ ਕਰਮ ਕਰਦੇ ਹਾਂ, ਆਤਮਕ ਜ਼ਿੰਦਗੀ ਦਾ ਲਾਹਾ ਖੱਟਣ ਦਾ ਵੀ ਰੋਜ਼ ਯਤਨ ਕਰਿਆ ਕਰੋ। ਕੰਮ ਤੇ ਨਾ ਜਾਈ, ਆਪਾਂ ਕਹਿੰਦੇ ਘਾਟਾ ਪੈ ਜਾਏਗਾ, ਜੇ ਕਿਤੇ ਦੋ ਚਾਰ ਦਿਨ ਨਾ ਗਏ ਕੰਮ ਪਿੱਛੇ ਪੈ ਜਾਏਗਾ। ਜੇ ਆਪਾਂ ਰੋਜ਼ ਵਾਹਿਗੁਰੂ ਜੀ ਨੂੰ ਯਾਦ ਨਹੀਂ ਕਰਦੇ, ਆਤਮਕ ਤੌਰ ਤੇ ਪਛੜ ਜਾਵਾਂਗੇ, ਆਪਾਂ ਘਾਟੇ 'ਚ ਜਾਵਾਂਗੇ। ਇਸ ਕਰਕੇ ਜੇ ਕੰਮ ਰੋਜ਼ ਕਰਨਾ, ਜਿਉਂਦੇ ਰਹਿਣ ਲਈ ਰੋਟੀ ਰੋਜ਼ ਖਾਣੀ ਹੈ, ਰੋਟੀ ਲਈ ਕੰਮ ਰੋਜ਼ ਕਰਨਾ, ਸੁੱਖ ਮੰਨਣ ਲਈ ਵਾਹਿਗੁਰੂ ਜੀ ਨੂੰ ਰੋਜ਼ ਯਾਦ ਕਰਨਾ, ਸੁੱਖ ਮੰਨਣ ਲਈ ਵਾਹਿਗੁਰੂ ਜੀ ਨੂੰ ਰੋਜ਼ ਯਾਦ ਕਰਨਾ, ਇਹ ਸਾਡੀ ਡਿਊਟੀ ਹੈ, ਸਾਡਾ ਫਰਜ਼ ਹੈ ਵਾਹਿਗੁਰੂ ਜੀ ਨੂੰ ਰੋਜ਼ ਯਾਦ ਕਰਨਾ। ਗੁਰਮੁਖ ਜਨ ਰੋਜ਼ ਵਾਹਿਗੁਰੂ ਜੀ ਨੂੰ ਯਾਦ ਕਰਦੇ ਆ, ਖੱਟੀ ਖੱਟਦੇ ਨੇ, ਤੇ ਇਵੇਂ ਵਾਹਿਗੁਰੂ ਜੀ ਦੇ ਨਾਮ ਚ ਜੁੜੇ ਰਹਿੰਦੇ ਹਨ।
ਸਦਾ ਲਿਪਤ ਸਾਚੈ ਰੰਗ ਰਾਤਾ ਗੁਰ ਕਾ ਸਹਿਜ ਸੁਭਾਏ।
ਅਜਿਹਾ ਮਨੁੱਖ ਸਦਾ ਅਲਿਪਤ, ਦੁਨੀਆਂ ਚ ਰਹਿੰਦਾ ਹੋਇਆ ਵੀ ਉਹ ਨਿਰਲੇਪ ਰਹਿੰਦਾ, ਉਹਦੇ ਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਜਿਵੇਂ ਮੁਰਗਾਬੀ ਪਾਣੀ ਚ ਅਪੇਜ ਰਹਿੰਦੀ ਹੈ, ਜਿਵੇਂ ਕਮਲ ਪਾਣੀ ਚ ਨਿਰਲੇਪ ਰਹਿੰਦਾ, ਰੱਬ ਦੇ ਪਿਆਰ ਚ ਜੁੜਿਆ ਹੋਇਆ ਬੰਦਾ ਜੋ ਕੁਝ ਵੀ ਮਰਜ਼ੀ ਕਰੀ ਜਾਏ, ਭਾਵੇਂ ਉਹ ਹਲ ਵਾਹੀ ਜਾਏ, ਭਾਵੇਂ ਉਹ ਦੁਕਾਨ ਕਰੀ ਜਾਏ, ਭਾਵੇਂ ਉਹ ਵਪਾਰ ਕਰੀ ਜਾਏ, ਭਾਵੇਂ ਉਹ ਦੁਨੀਆਂ ਦੀ ਰਾਜਨੀਤੀ ਕਰੀ ਜਾਏ, ਉਹਦੇ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਉਹ ਤਖ਼ਤ ਤੇ ਬੈਠਾ ਵੀ ਭਗਤ ਹੀ ਰਹਿੰਦਾ, ਪਰ ਜਿਹੜਾ ਮਨਮੁੱਖ ਹੈ ਨਾ, ਉਹ ਜਿੱਥੇ ਵੀ ਬੈਠੇਗਾ ਉਹ ਮਨਮੁੱਖ ਹੀ ਰਹੇਗਾ। ਇਸ ਕਰਕੇ ਜਿਹਦਾ ਨਾਮ ਨਾਲ ਪਿਆਰ ਪੈ ਗਿਆ, ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਦੇ ਰੰਗ 'ਚ ਜੁੜਿਆ ਰਹਿੰਦਾ, ਰੰਗਿਆ ਰਹਿੰਦਾ, ਗੁਰ ਕੇ ਸਹਿਜ ਸੁਭਾਏ, ਤੇ ਗੁਰੂ ਦੇ ਰਾਹੀਂ ਆਤਮਕ ਅਡੋਲਤਾ ਰਾਹੀਂ ਵਾਹਿਗੁਰੂ ਜੀ ਦੇ ਪਿਆਰ 'ਚ ਉਹ ਲਿਵਲੀਨ ਰਹਿੰਦਾ ਹੈ।
ਮਨਮੁੱਖ ਸਦ ਹੀ ਕੂੜੋ ਬੋਲੇ ਬਿਖ ਬੀਜਾ ਬਿਖ ਖਾਏ।
ਮਨਮੁੱਖ ਸਦਾ ਹੀ ਕੂੜ ਬੋਲਦਾ, ਝੂਠ ਬੋਲਦਾ, ਉਹ ਜ਼ਿੰਦਗੀ 'ਚ ਜ਼ਹਿਰ ਬੀਜਦਾ ਤੇ ਜ਼ਹਿਰ ਹੀ ਖਾਂਦਾ। ਦੇਖੋ, ਜੋ ਅਸੀਂ ਕਰਮ ਕਰਦੇ ਹਾਂ, ਜੋ ਅਸੀਂ ਸੋਚਦੇ ਹਾਂ, ਉਹ ਸਾਡੇ ਮਨ ਅੰਦਰ ਪ੍ਰਿੰਟ ਹੁੰਦਾ ਚੱਲਿਆ ਜਾਂਦਾ, ਭਾਵੇਂ ਜਿੰਨਾ ਮਰਜ਼ੀ ਲੁਕਾ ਕੇ ਆਪਾਂ ਕਰੀਏ। ਗੁਰਬਾਣੀ ਦਾ ਇੱਕ ਬਚਨ ਹੈ, ਕਰਣੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਸਾਡੀ ਕਰਣੀ ਦੇ ਆਚਾਰ ਦੇ ਕਾਗਜ਼ ਤੇ ਉਹ ਲੇਖ ਲਿਖਿਆ ਜਾਣਾ, ਭਾਵੇਂ ਉਹ ਬੁਰਾ ਹੈ ਭਾਵੇਂ ਚੰਗਾ ਹੈ। ਉਹ ਚਿੱਟੇ ਕੱਪੜੇ ਪਾਇਆ ਮਿਟੇਗਾ ਨਹੀਂ, ਉਹ ਦੁਨੀਆਂ ਦੀ ਵਾਹ ਵਾਹ ਕੀਤੀਆਂ ਮਿਟੇਗਾ ਨਹੀਂ, ਉਹ ਤੇ ਲਿਖਿਆ ਗਿਆ। ਜੋ ਬੀਜ ਬੀਜਿਆ ਗਿਆ ਉਹਨੇ ਤੇ ਉਗਣਾ ਹੀ ਹੈ, ਜੋ ਅੰਦਰ ਅਸੀਂ ਲਿਖ ਲਿਆ ਉਹਨੇ ਤੇ ਜ਼ਿੰਦਗੀ ਅੰਦਰ ਸੁੱਖ ਦੁੱਖ ਪੈਦਾ ਕਰਨ ਨੂੰ ਕੋਈ ਨਹੀਂ ਟਾਲ ਸਕਦਾ, ਕੋਈ ਧਨ ਦੇ ਜ਼ੋਰ ਨਾਲ ਜਾਂ ਕਿਸੇ ਹੋਰ ਜ਼ੋਰ ਨਾਲ ਉਸ ਨੂੰ ਟਾਲ ਨਹੀਂ ਸਕਦੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਕਿ ਜੋ ਕੁਝ ਆਪਾਂ ਕਰਦੇ ਹਾਂ ਨਾ, ਉਹ ਫਿਰ ਸਾਡੇ ਅੰਦਰ ਆ ਕੇ ਵਹ ਜਾਂਦਾ। ਮਨਮੁੱਖ ਨਿਤ ਕੂੜ ਬੋਲਦਾ, ਉਹ ਜ਼ਹਿਰ ਹੀ ਬੀਜੀ ਚੱਲਿਆ ਜਾਂਦਾ ਤੇ ਜ਼ਹਿਰ ਹੀ ਉਹਨੂੰ ਮਿਲਦੀ ਹੈ, ਜ਼ਿੰਦਗੀ 'ਚੋਂ ਦੁਖੀ ਰਹਿੰਦਾ ਹੈ।
ਜਮਕਾਲ ਬਾਦਾ ਕ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛਡਾਏ।
ਉਹ ਜਮਾਂ ਦੇ ਜਮਕਾਲ ਵਿੱਚ ਬੱਝਾ ਰਹਿੰਦਾ। ਦੇਖੋ, ਐਸ ਜ਼ਿੰਦਗੀ ਤੋਂ ਬਾਅਦ ਜਮਾਂ ਦੇ ਵੱਸ ਪਈਏ, ਜ਼ਿੰਦਗੀ ਤੋਂ ਬਾਅਦ ਭਰਮੀਏ ਭਟਕੀਏ, ਤੇ ਗੱਲ ਬਾਅਦ ਦੀ ਹੈ ਬਈ। ਇਸ ਜ਼ਿੰਦਗੀ 'ਚ ਅਸੀਂ ਬੜੇ ਜਨਮਾਂ 'ਚ ਪਏ ਹੋਏ ਹਾਂ, ਇਸ ਜ਼ਿੰਦਗੀ ਸਾਡੇ ਅੰਦਰ ਲੋਭ ਹੈ ਤੇ ਲੱਭ ਕੁੱਤਾ, ਆਪਾਂ ਕੁੱਤੇ ਦੀ ਜੂਨ 'ਚ ਪੈ ਗਏ। ਇਸ ਜ਼ਿੰਦਗੀ 'ਚ ਸਾਡੇ ਅੰਦਰ ਹੰਕਾਰ, ਆਪਾਂ ਰਾਕਸ ਬਣ ਗਏ। ਐਸੇ ਜ਼ਿੰਦਗੀ 'ਚ ਆਪਾਂ ਪਤਾ ਨਹੀਂ ਕਿੰਨੇ ਕੁ ਜਨਮ ਭੋਗਦੇ ਹਾਂ, ਇਸ ਜ਼ਿੰਦਗੀ 'ਚ ਜਮਾਂ ਦੀ ਫਾਈ 'ਚ ਆਪਾਂ ਫਸੇ ਹੋਏ ਹਾਂ, ਜਿੰਨੇ ਵਿਕਾਰ ਨੇ ਜਮ ਨੇ। ਗੁਰੂ ਕਾ ਇੱਕ ਬਚਨ, ਸਾਕਤ ਹਰ ਸਾਧਨ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ। ਇਹ ਡੰਡਾ ਜਿਉਂਦੇ ਜੀ ਖੜਕਦਾ ਸਾਡੇ ਤੇ, ਜਦੋਂ ਅੰਦਰ ਹੰਕਾਰ ਹੈ ਨਾ, ਜਮਾਂ ਦਾ ਡੰਡਾ ਜਿਉਂਦੇ ਜੀ ਵੀ ਖੜਕਦਾ ਸਾਡੇ ਸਿਰ ਤੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਮਨਮੁੱਖ ਬੰਦਾ ਜਿਹੜਾ ਹੈ ਨਾ, ਉਹ ਜਮਾਂ 'ਚ ਬੱਝਿਆ ਰਹਿੰਦਾ ਸਾਰੀ ਜ਼ਿੰਦਗੀ, ਗੁਰੂ ਤੋਂ ਬਿਨਾਂ ਉਹਨੂੰ ਕੁਛ ਡਾ ਨਹੀਂ ਸਕਦਾ, ਗੁਰੂ ਤੋਂ ਬਿਨਾਂ ਉਹਦਾ ਛੁਟਕਾਰਾ ਨਹੀਂ ਹੈ।
ਸੱਚਾ ਤੀਰਥ ਜਿਤ ਸਤ ਸਰ ਨਾਵਣ, ਗੁਰਮੁਖ ਆਪ ਬੁਝਾਏ।
ਜਦੋਂ ਗੁਰੂ ਦੀ ਸੜਨ ਚ ਕੋਈ ਆਉਂਦਾ ਉਹਨੂੰ ਪਤਾ ਲੱਗਦਾ ਕਿ ਵਾਹਿਗੁਰੂ ਜੀ ਦਾ ਨਾਮ ਹੀ ਤੀਰਥ ਹੈ, ਇਹ ਸਤ ਸੰਗਤ ਹੀ ਤੀਰਥ ਹੈ। ਇਸ ਕਰਕੇ ਸਤ ਸੰਗਤ ਸਰੋਵਰ ਤੇ ਆ ਕੇ ਉਹ ਸੱਚ ਦੇ ਤੀਰਥ ਤੇ ਇਸ਼ਨਾਨ ਕਰਦਾ ਤੇ ਗੁਰਮੁਖ ਆਪ ਬਜਾਏ, ਇਹ ਸੋਝੀ ਉਹਨੂੰ ਗੁਰੂ ਰਾਹੀਂ ਮਿਲ ਜਾਂਦੀ ਹੈ।
68 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਏ।
ਗੁਰੂ ਦਾ ਸ਼ਬਦ ਜਿਹੜਾ ਨਾ ਉਹ ਸਾਨੂੰ 68 ਤੀਰਥਾਂ ਦੀ ਸੋਝੀ ਦੇ ਦਿੰਦਾ। ਗੁਰੂ ਦਾ ਸ਼ਬਦ ਸਾਡੇ ਅੰਦਰੋਂ ਮੈਲ ਨੂੰ ਕੱਟਦਾ। ਗੁਰਬਾਣੀ ਕਹਿੰਦੀ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਦੇ ਸ਼ਬਦ ਦੀ ਵਿਚਾਰ ਕਰਨਾ ਹੀ ਤੀਰਥ ਇਸ਼ਨਾਨ ਹੈ। ਦੇਖੋ ਮੈਲ ਤੇ ਅੰਦਰ ਲੱਗੀ ਹੈ, ਬਾਹਰੋਂ ਇਸ਼ਨਾਨ ਕਰਦੇ ਸਰੀਰ ਦੀ ਮੈਲ ਲੱਥਦੀ ਹੈ, ਲੇਕਿਨ ਮਨ ਦੀ ਮੈਲ ਲੱਥਣੀ ਹੈ ਗੁਰੂ ਦੇ ਸ਼ਬਦ ਦੇ ਤੀਰਥ ਇਸ਼ਨਾਨ ਕੀਤੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਅੰਦਰ ਗਿਆਨ ਹੋ ਜਾਣਾ, ਸ਼ਬਦ ਦੀ ਵਿਚਾਰ ਵਸ ਜਾਣੀ, ਇਹ ਤੀਰਥ ਇਸ਼ਨਾਨ ਉਹ ਕਰ ਲੈਂਦਾ ਹੈ।
ਸੱਚਾ ਸ਼ਬਦ ਸੱਚਾ ਹੈ ਨਿਰਮਲ, ਨਾ ਮਲ ਲੱਗੈ ਨਾ ਲਾਏ।
ਉਹਨੂੰ ਪਤਾ ਲੱਗ ਜਾਂਦਾ ਕਿ ਗੁਰੂ ਦਾ ਸ਼ਬਦ ਕਾਇਮ ਰਹਿਣ ਸਦਾ ਕਾਇਮ ਰਹਿਣ ਵਾਲਾ, ਪਰਮਾਤਮਾ ਨਿਰਮਲ ਹੈ। ਜੇ ਪਰਮਾਤਮਾ ਨਾਲ ਉਹ ਜੁੜ ਗਿਆ ਤਾਂ ਉਹਨੂੰ ਕਦੀ ਮੈਲ ਨਹੀਂ ਲੱਗਦੀ। ਦੇਖੋ ਜਿਹੜਾ ਬੰਦਾ ਪਰਮਾਤਮਾ ਦੇ ਪੈਰ ਚ ਜੁੜਿਆ ਉਹ ਜਿੱਥੇ ਵੀ ਰਹੇਗਾ ਉਹ ਨਿਰਮਲ ਰਹੇਗਾ। ਜਿਹੜਾ ਵਾਹਿਗੁਰੂ ਨਾਲ ਉਹ ਟੁੱਟ ਗਿਆ ਨਾ, ਬਾਹਰੋਂ ਭਾਵੇਂ ਜਿੰਨਾ ਮਰਜ਼ੀ ਉਹ ਨਿਰਮਲ ਰਹੇ, ਅੰਦਰੋਂ ਮੈਲਾ ਹੀ ਰਹੇਗਾ, ਅੰਦਰੋਂ ਉਹਦੀ ਮੈਲ ਨਹੀਂ ਮਿਟੇਗੀ।
ਸੱਚੀ ਸਿਫਤ ਸੱਚੀ ਸਾਲਾਹ ਪੂਰੇ ਗੁਰ ਤੇ ਪਾਏ।
ਪੂਰੇ ਗੁਰੂ ਰਾਹੀਂ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਪ੍ਰਾਪਤ ਕਰ ਲੈਂਦਾ ਹੈ।
ਤਨ ਮਨ ਸਭ ਕਿਛੁ ਹਰ ਤਿਸ ਕੇਰਾ, ਦੁਰਮਤ ਕਹਿਣ ਨਾ ਜਾਏ।
ਪਰ ਜਿੰਨਾ ਦੇਖੋ ਇਹ ਸਰੀਰ ਇਹ ਸਭ ਕੁਝ ਪਰਮਾਤਮਾ ਦਾ ਹੈ, ਜੋ ਕੁਝ ਵੀ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ। ਦੇਖੋ ਅਸੀਂ ਥੋੜਾ ਜਿਹਾ ਕੰਮ ਕਰਕੇ 4 ਪੈਸੇ ਕਮਾ ਲਈਏ, ਕਹਿੰਦੇ ਜੀ ਅਸੀਂ ਕਮਾਏ। ਜੇ ਸਰੀਰ ਨਾ ਹੋਏ, ਜੇ ਤੰਦਰੁਸਤੀ ਨਾ ਹੋਏ, ਜੇ ਗਿਆਨ ਨਾ ਹੋਏ ਤਾਂ ਪੈਸੇ ਕਿੱਥੋਂ ਆਉਣਗੇ? ਇਹ ਸਭ ਕੁਝ ਪਰਮਾਤਮਾ ਦਾ, ਪਰ ਦੁਰਮਤ ਕਰਕੇ ਸਾਨੂੰ ਪਤਾ ਨਹੀਂ। ਦੁਰਮਤ ਕਰਕੇ ਅਸੀਂ ਕਹਿੰਦੇ ਘਰ ਮੇਰਾ, ਪਰਿਵਾਰ ਮੇਰਾ, ਜਿਹੜੀ ਚੀਜ਼ ਸਾਡੀ ਆਪਣੀ ਉਹਨੂੰ ਆਪਾਂ ਆਪਣੇ ਜਾਣਦੇ ਨਹੀਂ। ਸਭ ਕੁਛ ਆਪਣਾ, ਇੱਕ ਰਾਮ ਪਰਾਇਆ ਪਰਮਾਤਮਾ ਆਪਣਾ ਉਹਨੂੰ ਆਪਣਾ ਨਹੀਂ ਕੋਈ ਕਹਿੰਦਾ, ਘਰ ਮੇਰਾ ਕਹੀ ਜਾਂਦਾ। ਇਸ ਕਰਕੇ ਦੁਰਮਤ ਕਰਕੇ ਬੰਦੇ ਨੂੰ ਪਤਾ ਨਹੀਂ ਲੱਗਦਾ।
ਹੁਕਮ ਹੋਵੇ ਤਾਂ ਨਿਰਮਲ ਹੋਵੇ, ਹਉਮੈ ਵਿੱਚ ਹੋ ਜਾਏ।
ਜਦੋਂ ਵਾਹਿਗੁਰੂ ਦੀ ਮਿਹਰ ਹੋ ਜਾਏ ਬੰਦਾ ਨਿਰਮਲ ਹੁੰਦਾ ਹੈ, ਉਹਦੇ ਅੰਦਰੋਂ ਹੰਕਾਰ ਮਿਟ ਜਾਂਦਾ ਹੈ।
ਗੁਰ ਕੀ ਸਾਖੀ ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬੁਝਾਏ।
ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਉਹ ਸਹਿਜ ਵਿੱਚ ਲਿਵਲੀਨ ਹੋ ਜਾਂਦਾ। ਗੁਰੂ ਕੀ ਸਿੱਖਿਆ ਦੇ ਰਾਹੀਂ ਉਹਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਗੁਰੂ ਕੇ ਸ਼ਬਦ ਰਾਹੀਂ ਤ੍ਰਿਸ਼ਨਾ ਮਿਟ ਜਾਂਦੀ ਹੈ।
ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ, ਸਹਿਜੇ ਰਹਿਆ ਸਮਾਏ।
ਜਿਹੜਾ ਗੁਰੂ ਕੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ ਉਹ ਸਦਾ ਵਾਹਿਗੁਰੂ ਜੀ ਵਿੱਚ ਰੰਗਿਆ ਜਾਂਦਾ ਹੈ, ਉਹ ਸਹਿਜੇ ਹੀ ਪਰਮਾਤਮਾ ਚ ਸਮਾ ਜਾਂਦਾ ਹੈ।
ਹਰ ਕਾ ਨਾਮ ਸਤ ਕਰ ਜਾਣੈ, ਗੁਰ ਕੈ ਭਾਏ ਪਿਆਰੇ।
ਜਿਹੜਾ ਬਈ ਵਾਹਿਗੁਰੂ ਜੀ ਦੇ ਨਾਮ ਨੂੰ ਸਤ ਕਰਕੇ ਜਾਣਦਾ ਹੈ ਉਹ ਸਦਾ ਗੁਰੂ ਦੇ ਪਿਆਰ ਚ, ਗੁਰੂ ਦੇ ਰਜਾ ਵਿੱਚ ਚੱਲਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ, ਸੱਚਾ ਨਾਏ ਪਿਆਰੇ।
ਇਵੇਂ ਗੁਰੂ ਦੇ ਪਿਆਰ ਚ ਚੱਲਣ ਕਰਕੇ ਉਹਨੂੰ ਸਦਾ ਕਾਇਮ ਰਹਿਣ ਵਾਲੀ ਵਡਿਆਈ ਮਿਲ ਜਾਂਦੀ। ਦੁਨੀਆਂ ਦੀਆਂ ਵਡਿਆਈਆਂ ਸਦਾ ਕਾਇਮ ਰਹਿਣ ਵਾਲੀਆਂ ਨਹੀਂ ਹੈ, ਉਹਨੂੰ ਉਹ ਵਡਿਆਈ ਮਿਲਦੀ ਹੈ। ਨਾਨਕ ਜਿਸ ਪਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ। ਉਹਦੀ ਵਡਿਆਈ ਨੂੰ ਕੋਈ ਮੇਟ ਨਹੀਂ ਸਕਦਾ, ਉਹ ਗੁਰੂ ਰਾਹੀਂ ਵਡਿਆਈ ਪ੍ਰਾਪਤ ਕਰ ਲੈਂਦਾ ਹੈ।
ਏਕੋ ਸੱਚਾ ਸਭ ਮਹਿ ਵਰਤੈ, ਵਿਰਲਾ ਕੋ ਵਿਚਾਰੇ।
ਕੋਈ ਵਿਰਲਾ ਬੰਦਾ ਗੁਰੂ ਕੇ ਸ਼ਬਦ ਦੇ ਰਾਹੀਂ ਇਹ ਵਿਚਾਰ ਕਰਦਾ ਹੈ ਕਿ ਭਈ ਪਰਮਾਤਮਾ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ, ਵਸਿਆ ਹੋਇਆ ਹੈ।
ਆਪੇ ਮੇਲ ਲਏ ਤਾਂ ਬਖਸ਼ੇ, ਸੱਚੀ ਭਗਤ ਸਵਾਰੇ।
ਵਾਹਿਗੁਰੂ ਜੀ ਕਿਰਪਾ ਕਰੇ, ਗੁਰੂ ਕੋਲ ਲੈ ਆਏ ਤੇ ਬਖਸ਼ ਲਏ ਮਨੁੱਖ ਨੂੰ, ਤੇ ਉਹ ਵਾਹਿਗੁਰੂ ਜੀ ਦੀ ਭਗਤੀ ਵਿੱਚ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਵਾਰ ਲੈਂਦਾ ਹੈ। ਫਿਰ
ਸਭੋ ਸੱਚ 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 ਵਰਤੈ, ਗੁਰਮੁਖ ਕੋਈ ਜਾਣੈ।
ਕੋਈ ਵਿਰਲਾ ਬੰਦਾ ਗੁਰੂ ਦੀ ਮੱਤ ਰਾਹੀਂ ਇਹ ਗੱਲ ਸਮਝਦਾ ਕਿ ਵੀ ਸਾਰੇ ਥਾਵਾਂ ਤੇ ਪਰਮਾਤਮਾ ਵਰਤ ਰਿਹਾ, ਇਹ ਸਭ ਕੁਝ ਵਾਹਿਗੁਰੂ ਜੀ ਦੀ ਰਜ਼ਾ ਵਰਤ ਰਹੀ ਹੈ।
ਜੰਮਣ ਮਰਨਾ ਹੁਕਮੋ ਵਰਤੈ, ਗੁਰਮੁਖ ਆਪ ਪਛਾਣੈ।
ਇਹ ਜਨਮ ਵੀ ਉਹਦੇ ਹੁਕਮ ਵਿੱਚ ਹੈ ਤੇ ਮੌਤ ਵੀ ਉਹਦੇ ਹੁਕਮ ਵਿੱਚ ਹੈ। ਗੁਰੂ ਕੋਲ ਆ ਕੇ ਬੰਦਾ ਜਦੋਂ ਆਪਣੇ ਆਪ ਨੂੰ ਪਛਾਣ ਲੈਂਦਾ ਨਾ, ਆਪਣੇ ਆਪ ਨੂੰ ਜਾਣ ਲੈਂਦਾ, ਆਤਮ ਗਿਆਨ ਪ੍ਰਾਪਤ ਕਰ ਲੈਂਦਾ, ਫਿਰ ਉਹਨੂੰ ਪਤਾ ਲੱਗਦਾ ਕਿ ਜੰਮਣ ਮਰਨਾ ਹੁਕਮ ਹੈ, ਉਹਦੇ ਭਾਣੇ ਜੀ ਹੈ ਸਭ ਕੁਝ।
ਨਾਮ ਤੇ ਆਏ ਤਾਂ ਸਤ ਗੁਰ ਭਾਏ, ਜੋ ਇੱਛਾ ਸੋ ਫਲ ਪਾਏ।
ਗੁਰਦੇਵ ਜੀ ਕਹਿੰਦੇ ਜਦੋਂ ਬੰਦਾ ਨਾਮ ਨੂੰ ਧਿਆਉਂਦਾ ਗੁਰੂ ਦੇ ਉਪਦੇਸ਼ ਰਾਹੀਂ, ਉਦੋਂ ਉਹ ਗੁਰੂ ਨੂੰ ਪ੍ਰਵਾਨ ਹੁੰਦਾ। ਗੁਰੂ ਦੀਆਂ ਨਜ਼ਰਾਂ 'ਚ ਅਸੀਂ ਉਦੋਂ ਪ੍ਰਵਾਨ ਹੋਵਾਂਗੇ ਜਦੋਂ ਆਪਾਂ ਗੁਰੂ ਦੀ ਰਜ਼ਾ 'ਚ ਚੱਲਾਂਗੇ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰੂ ਦੀ ਚਾਲ ਕੀ ਹੈ ਕਿ ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦੇ ਉਹਨੂੰ ਭਲਾ ਸਮਝੋ। ਗੁਰੂ ਵਾਹਿਗੁਰੂ ਜੀ ਦੇ ਸਿਮਰਨ ਦੀ ਗੱਲ ਕਹਿੰਦੇ ਨੇ, ਵਾਹਿਗੁਰੂ ਜੀ ਦੇ ਸਿਮਰਨ ਦੀ ਤੇ ਕਥਾ ਹੀ ਬੜੀ ਅਦਭੁਤ ਹੈ, ਨਿਰਾਲੀ ਹੈ। ਇਸ ਕਰਕੇ ਜਿਹੜਾ ਨਾਮ ਜਪਦਾ ਨਾ ਉਹ ਗੁਰੂ ਨੂੰ ਪ੍ਰਵਾਨ ਹੋ ਜਾਂਦਾ ਹੈ। ਜਿਹੜਾ ਨਾਮ ਜਪਦਾ ਜੋ ਇੱਛਾ ਸੋ ਫਲ ਪਾਏ, ਜੋ ਚਾਹੇ ਉਹਨੂੰ ਮਿਲ ਸਕਦਾ। ਗੁਰਬਾਣੀ ਨੇ ਗਰੰਟੀ ਦਿੱਤੀ ਬੰਦੇ ਆ, ਜੋ ਚਾਹੇਗਾ ਉਹ ਮਿਲੇਗਾ, ਜੋ ਮੰਗੇ ਸੋਈ ਸੋਈ ਪਾਵੇ, ਜੋ ਮੰਗੇਗਾ ਉਹ ਮਿਲ ਜਾਏਗਾ। ਪਰ ਇੱਕ ਗੱਲ ਹੈ, ਗੁਰੂ ਦੀ ਗੱਲ ਹਿਰਦੇ 'ਚ ਵਸਾ ਲੈ। ਸੁਣ ਉਪਦੇਸ਼ ਹਿਰਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਓ। ਬੰਦਾ ਗੁਰੂ ਦੀ ਗੱਲ ਨੂੰ ਹਿਰਦੇ 'ਚ ਨਹੀਂ ਵਸਾਉਣਾ ਚਾਹੁੰਦਾ, ਉੱਦਾਂ ਕਹਿੰਦਾ ਜੀ ਅਰਦਾਸ ਕਰਾਂ ਮੇਰੀ ਆਹ ਕਾਮਨਾ ਪੂਰੀ ਹੋ ਜਾਏ। ਚੰਗੀ ਗੱਲ ਹੈ ਗੁਰੂ ਕੋਲ ਅਰਦਾਸ ਕਰਨਾ ਜੀ, ਸਦਕੇ ਕਰੀਏ। ਅਰਦਾਸ ਗੁਰੂ ਕੋਲ ਹੀ ਕਰਨੀ ਚਾਹੀਦੀ ਹੈ, ਪਰ ਗੁਰੂ ਦੀ ਗੱਲ ਹਿਰਦੇ 'ਚ ਵਸਾ ਲਓ, ਜੋ ਚਾਹੋਗੇ ਉਹ ਮਿਲ ਜਾਏਗਾ।
ਨਾਨਕ ਤਿਸ ਦਾ ਸਭ ਕੁਛ ਹੋਵੇ, ਜੇ ਵਿੱਚੋਂ ਹੋ ਆਪ ਗਵਾਏ।
ਸਤਿਗੁਰੂ ਗੁਰੂ ਅਮਰਦਾਸ ਜੀ ਅਖੀਰ ਤੇ ਕਹਿ ਰਹੇ ਨੇ, ਜਿਹੜਾ ਗੁਰੂ ਕੋਲ ਆ ਕੇ ਆਪਣੇ ਅੰਦਰੋਂ ਹੰਕਾਰ ਗਵਾ ਲਏ, ਉਹਦਾ ਸਭ ਕੁਝ ਹੋ ਜਾਂਦਾ। ਭਾਵ ਦੁਨੀਆਂ ਦੀ ਹਰ ਚੀਜ਼ ਉਹਨੂੰ ਮਿਲ ਜਾਂਦੀ ਹੈ। ਉਹ ਤਾਂ ਫਿਰ ਗੁਰੂ ਦੇ ਪਿਆਰ 'ਚ ਜੁੜ ਕੇ ਇੱਕ ਆਨੰਦ ਨੂੰ ਮਾਣਦਿਆਂ ਗੱਲ ਕਹਿੰਦਾ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁੱਛਣਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੀ, ਖੈ ਖਰਚ ਰਹਿੰਦਾ ਲੱਖ 84 ਮੇਦਨੀ, ਸਭ ਸੇਵ ਕਰਿੰਦਾ ਇਹ ਵੈਰੀ ਮਿੱਤਰ ਸਭ ਕੀਤਿਆਂ ਨੇ, ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ, ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇਆ, ਮਿਲ ਗੁਰੂ ਗੋਬਿੰਦਾ ਸਭੇ ਕਾਰ ਸਵਾਰੀ ਏ, ਜਾਂ ਤੁਧ ਪਵੰਦਾ। ਉਹਦੀ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ, ਉਹਨੂੰ ਸਭ ਕੁਝ ਮਿਲ ਜਾਂਦਾ। ਪਰ ਕਦੋਂ? ਜਦੋਂ ਗੁਰੂ ਕੋਲ ਆ ਕੇ ਉਹਨੂੰ ਆਤਮ ਗਿਆਨ ਮਿਲਦਾ, ਜਦੋਂ ਅੰਦਰੋਂ ਹੰਕਾਰ ਮਿਟਦਾ। ਸਤਿਗੁਰੂ ਜੀ ਨੇ ਇਸ ਮੁੱਖ ਵਾਕ ਦੇ ਰਾਹੀਂ ਸਾਨੂੰ ਸੋਝੀ ਦਿੱਤੀ ਕਿ ਗੁਰੂ ਕੋਲ ਆ ਕੇ ਗਿਆਨ ਮਿਲਦਾ, ਹੰਕਾਰ ਮਿਟਦਾ, ਆਤਮ ਸਨਮਾਨ ਮਿਲਦਾ। ਜਿਸ ਮਨੁੱਖ ਕੋਲ ਆਤਮ ਸਨਮਾਨ ਹੈ, ਆਤਮ ਵਿਸ਼ਵਾਸ ਹੈ, ਆਤਮ ਪਿਆਰ ਹੈ, ਉਸ ਮਨੁੱਖ ਕੋਲ ਸਭ ਕੁਝ ਹੈ, ਉਹ ਜਿੱਥੇ ਜਾਏ ਆਨੰਦ 'ਚ ਰਹਿੰਦਾ। ਜੇ ਜਾਈਏ ਤਾਂ ਸੁਹੇਲੇ ਦੀ ਅਵਸਥਾ 'ਚ ਪਹੁੰਚ ਜਾਂਦਾ। ਸਤਿਗੁਰੂ ਜੀ ਮਿਹਰ ਕਰਨ, ਇਹ ਬਚਨ ਸਾਡੇ ਹਿਰਦੇ 'ਚ ਵਸਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਣ ਦੀ ਖਿਮਾ। ਆਖਰੀ ਪੰਕਤੀਆਂ ਪਿਆਰ ਨਾਲ ਸਾਰੇ ਰਲ ਕੇ ਪੜ੍ਹੀਏ ਤੇ ਸਮਾਪਤੀ ਕਰੀਏ ਜੀ।
ਨਾਮ ਤੇ ਆਏ ਤਾਂ ਸਤਿਗੁਰ ਪਾਏ, ਜੋ ਇੱਛਾ ਸੋ ਫਲ ਪਾਏ, ਨਾਨਕ ਤਿਸ ਦਾ ਸਭ ਕੁਛ ਹੋਵੇ, ਜੇ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।